ਮਾਰੇ ਗਏ ਪਠਾਨਗਨ ਹਰੀ ਚੰਦ ਪੁਨ ਨਾਸ ਮਰੇ ਹਜ਼ਾਰੋਂ ਵੀਰ ਜੇ ਜੀਵਤ ਚਲੇ ਪਲਾਏ ਗਿਰਪਤ ਸੰਗ ਸਿਧਾਰ ਲੇ ਗਏ ਤੁਰੰਗ ਤਵਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਕਿ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਐਸੇ ਸਤਿਗੁਰੂ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਭੰਗਾਣੀ ਦੇ ਜੰਗ ਦੀ ਲੜੀ ਵਾਰ ਕਥਾ ਚੱਲ ਰਹੀ ਹੈ। ਇਹ ਬੜਾ ਵੱਡਾ ਭਾਰੀ ਧਰਮ ਯੁੱਧ ਚੱਲ ਰਿਹਾ ਹੈ। ਦੁਸ਼ਮਣ ਦਲ ਦੇ ਸੂਰਮਿਆਂ ਚੋਂ ਨਜਾਬਤ ਖਾਂ ਸਤਿਗੁਰੂ ਜੀ ਦੇ ਸੂਰਮੇ ਭਾਈ ਸੰਗੋ ਸ਼ਾਹ ਜੀ ਨਾਲ ਲੜਿਆ ਹੈ। ਭਾਈ ਸੰਗੋ ਸ਼ਾਹ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਲੜੇ। ਆਖਿਰਕਾਰ ਲੜਦਿਆਂ ਲੜਦਿਆਂ ਢਾਲ ਤੇ ਤੇਗ ਦੇ ਵਾਰ ਇੱਕ ਦੂਜੇ ਤੇ ਕਰਦਿਆਂ ਨਜਾਬਤ ਖਾਂ ਨੂੰ ਮਾਰ ਕੇ ਭਾਈ ਸੰਗੋ ਸ਼ਾਹ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਕਲਗੀਧਰ ਜੀ ਨੇ ਉਸ ਵੇਲੇ ਇੱਕ ਦੋਹਰਾ ਉਚਾਰਨ ਕੀਤਾ, ਮਾਰ ਨਜਾਬਤ ਖਾਨ ਕੋ ਸੰਗੋ ਜੂਝੈ ਜੁਝਾਰ, ਹੈ ਹੈ ਇਸ ਲੋਕੈ ਭਇਓ ਸੁਰਗ ਲੋਕ ਜੈਕਾਰ। ਹਾਹਾਕਾਰ ਮਚ ਗਈ, ਸਭ ਹੈਰਾਨ ਸਨ। ਕਲਗੀਧਰ ਨੇ ਫਿਰ ਆਪ ਧਨਕ ਸੰਭਾਲ ਕੇ ਤੀਰ ਚਾੜ ਚਾੜ ਕੇ ਤਰਕਸ਼ ਤੇ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਬੰਨਿਆ। ਇਤਨੇ ਨੂੰ ਰਾਜਾ ਹਰੀ ਚੰਦ ਹੋਸ਼ ਵਿੱਚ ਆਇਆ, ਆਪਣੀ ਫੌਜ ਦੇ ਪੈਰ ਹਿੱਲੇ ਵੇਖੇ ਤੋ ਹਰੀ ਚੰਦ ਨੇ ਆਪਣਾ ਧਨਕ ਸੰਭਾਲਿਆ ਤੇ ਸਾਹਮਣੇ ਆ ਕੇ ਤੀਰ ਚਾੜ ਚਾੜ ਕੇ ਦੋ ਦੋ ਤੀਰ ਚਿਲੇ ਤੇ ਚਾੜ ਚਾੜ ਕੇ ਸਤਿਗੁਰਾਂ ਦੇ ਸੂਰਮਿਆਂ ਨੂੰ ਮਾਰਨ ਲੱਗਾ। ਬਹੁਤ ਸਾਰੇ ਗੁਰੂ ਪਾਤਸ਼ਾਹ ਜੀ ਦੇ ਬਹਾਦਰ ਸੂਰਮੇ ਸ਼ਹੀਦੀ ਪ੍ਰਾਪਤ ਕਰ ਗਏ। ਤੋ ਹਰੀ ਚੰਦ ਦਾ ਅੱਗਾ ਰੋਕਣ ਵਾਸਤੇ ਖੁਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮੂਹਰੇ ਆਏ। ਮਹਾਰਾਜ ਜੀ ਆਪਣਾ ਘੋੜਾ ਹਰੀ ਚੰਦ ਦੇ ਨੇੜੇ ਕੀਤਾ। ਹਰੀ ਚੰਦ ਨੇ ਦਸਮੇਸ਼ ਦੀ ਪਹਿਚਾਣ ਕਰਕੇ ਇੱਕ ਤੀਰ ਚਲਾਇਆ। ਪਹਿਲਾ ਤੀਰ ਸਤਿਗੁਰਾਂ ਦੇ ਘੋੜੇ ਨੂੰ ਆ ਕੇ ਵੱਜਾ, ਥੋੜਾ ਜਿਹਾ ਜ਼ਖਮ ਘੋੜੇ ਨੂੰ ਹੋਇਆ, ਪਰ ਘੋੜਾ ਉਸੇ ਤਰ੍ਹਾਂ ਬਲ ਦੇ ਨਾਲ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਸਾਥ ਦਿੰਦਿਆਂ ਲੜਦਾ ਰਿਹਾ। ਇਹਦਾ ਇੱਕ ਤੀਰ ਖਾਲੀ ਗਿਆ, ਇਹਨੇ ਦੂਸਰਾ ਤੀਰ ਚਲਾਇਆ। ਸਤਿਗੁਰੂ ਜੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ, ਉਸੇ ਤਰ੍ਹਾਂ ਹੀ ਖੜੇ ਰਹੇ, ਪਰ ਇਹਦਾ ਆਪਣਾ ਹੱਥ ਹਿੱਲ ਗਿਆ ਤੀਰ ਚਲਾਉਂਦੇ ਦਾ, ਔਰ ਦੂਸਰਾ ਤੀਰ ਮਹਾਰਾਜ ਜੀ ਦੇ ਕੰਨ ਦੇ ਕੋਲੋਂ ਦੀ ਲੰਘ ਗਿਆ। ਕੰਨ ਤੇ ਥੋੜਾ ਜਿਹਾ ਜ਼ਖਮ ਆਇਆ, ਝਰੀਂਟ ਲੱਗੀ। ਤੀਸਰਾ ਤੀਰ ਇਹਨੇ ਫੇਰ ਚਲਾਇਆ ਤੇ ਮਹਾਰਾਜ ਜੀ ਦੇ ਗਾਤਰੇ ਵਿੱਚ ਕਮਰ ਕੱਸੇ ਚ ਜਿਹੜੀ ਚਮੜੇ ਦੀ ਪੇਟੀ ਬੱਧੀ ਹੋਈ ਸੀ, ਉਸ ਚਮੜੇ ਦੀ ਪੇਟੀ ਵਿੱਚ ਆ ਕੇ ਤੀਸਰਾ ਤੀਰ ਵੱਜਾ। ਉਹਦੀ ਥੋੜੀ ਜਿਹੀ ਚੁੰਝ ਮਹਾਰਾਜ ਜੀ ਦੇ ਸਰੀਰ ਵਿੱਚ ਲੱਗੀ ਤੋ ਸਤਿਗੁਰਾਂ ਨੇ ਉਹ ਤੀਰ ਪੁੱਟ ਕੇ ਬਾਹਰ ਸੁੱਟਿਆ ਤੇ ਸਰੀਰ ਵਿੱਚੋਂ ਲਹੂ ਦੀ ਤਤੀਰੀ ਨਿਕਲੀ। ਸਰੀਰ ਦੇ ਉੱਤੇ ਜ਼ਖਮ ਹੋਇਆ ਵੇਖ ਕੇ ਕਲਗੀਧਰ ਜੀ ਬੜੇ ਖੁਸ਼ ਹੋਏ ਕਿ ਸਾਡੇ ਸਰੀਰ ਤੇ ਸ਼ਸਤਰ ਲੱਗਾ ਹੈ। ਛੱਤਰੀ ਧਰਮ ਦੀ ਪਾਲਣਾ ਕਰਦਿਆਂ ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ ਕਰੰਗ ਲੈ ਕਮਾਣ। ਤੋ ਮਹਾਰਾਜ ਜੀ ਨੇ ਆਪ ਕਮਾਣ ਸੰਭਾਲੀ ਤੇ ਹਰੀ ਚੰਦ ਨੂੰ ਵੰਗਾਰਿਆ, ਹਰੀ ਚੰਦ ਤਿੰਨ ਵਾਰ ਤੂੰ ਕਰ ਲਏ ਨੇ ਆਪਣੀ ਧਨਖ ਵਿਦਿਆ, ਵਿਖਾ ਲਈ ਹੈ ਜਿੰਨੀ ਤੈਨੂੰ ਆਉਂਦੀ ਸੀ। ਆ ਹੁਣ ਸਾਡਾ ਤੀਰ ਆਉਣ ਲੱਗਾ, ਹੁਣ ਸਾਡੀ ਵਿਦਿਆ ਵੇਖ, ਇਹਨੂੰ ਧਨਖ ਵਿਦਿਆ ਕਹਿੰਦੇ ਨੇ, ਤੈਨੂੰ ਦੱਸਦੇ ਹਾਂ। ਤੋ ਸਤਿਗੁਰੂ ਜੀ ਨੇ ਐਸਾ ਤੀਰ ਚਲਾਇਆ ਕਿ ਉਹ ਤੀਰ ਹਰੀ ਚੰਦ ਰਾਜੇ ਦੀ ਛਾਤੀ ਨੂੰ ਚੀਰਦਾ ਹੋਇਆ ਪਾਰ ਨਿਕਲ ਗਿਆ ਔਰ ਰਾਜਾ ਹਰੀ ਚੰਦ ਉੱਥੇ ਹੀ ਜ਼ਮੀਨ ਦੇ ਉੱਤੇ ਮਿੱਟੀ ਦੇ ਉੱਤੇ ਗਰਕ ਹੋ ਗਿਆ। ਹਰੀ ਚੰਦ ਰਾਜੇ ਦੇ ਮਰਨ ਦੀ ਦੇਰੀ ਸੀ, ਬਾਕੀ ਜਿੰਨੇ ਨਾਲ ਦੇ ਇਹਨਾਂ ਦੇ ਸੂਰਮੇ ਪਹਾੜੀ ਦਲ ਸੀ, ਸਭ ਨੂੰ ਭਾਜੜਾਂ ਪੈ ਗਈਆਂ। ਹੁਣ ਕੌਣ ਲੜੇ? ਸਤਿਗੁਰਾਂ ਦੇ ਤੀਰਾਂ ਦੇ ਸਾਹਮਣੇ ਕਿਸੇ ਅੱਗੇ ਜੁਰਤ ਨਹੀਂ ਹੋਈ ਖਲੋਣ ਦੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਸਨਮੁਖ ਕੋਈ ਖਲੋ ਸਕਦਾ। ਮਹਾਰਾਜ ਜੀ ਨੇ ਆਪਣੇ ਤੀਰਾਂ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਪਰੋਇਆ। ਆਖਿਰਕਾਰ ਸਭ ਨੂੰ ਪਤਾ ਲੱਗ ਗਿਆ ਹਰੀ ਚੰਦ ਦੇ ਮਰਦਿਆਂ ਕਿ ਇਸ ਭੰਗਾਣੀ ਦੇ ਜੰਗ ਦੇ ਵਿੱਚ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੋ ਗਈ ਹੈ। ਤੋ ਆਓ, ਜਿਵੇਂ ਭੰਗਾਣੀ ਦਾ ਜੰਗ ਫਤਿਹ ਕਰਕੇ ਔਰ ਸੂਰਮਿਆਂ ਦੀ ਸੰਭਾਲ ਮਹਾਰਾਜ ਜੀ ਕਰ ਰਹੇ ਨੇ ਤੇ ਵਾਪਸ ਗਰੀਬ ਨਵਾਜ ਪਾਤਸ਼ਾਹ ਸ੍ਰੀ ਪੌਂਟਾ ਸਾਹਿਬ ਆਏ ਹਨ, ਗੁਰੂ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਗੁਰ ਇਤਿਹਾਸ ਸਰਵਣ ਕਰੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਭਾਗੇ ਉਸ਼ਾ ਪਹਾੜ ਕੋ ਫਤਿਹ ਸ਼ਾਹ ਧਰਤ ਰਾਜ।
ਫਤਿਹ ਸ਼ਾਹ ਰਾਜਾ ਸ੍ਰੀਨਗਰ ਦਾ ਰਾਜਾ ਜਿਹੜਾ ਪਹਾੜੀਆਂ ਦੀ ਫੌਜ ਦਾ ਦੁਸ਼ਮਣ ਦਲ ਦਾ ਬੜਾ ਵੱਡਾ ਜਥੇਦਾਰ ਸਿਪਾਹ ਸਲਾਰ ਬਣ ਕੇ ਆਇਆ ਸੀ, ਜਦੋਂ ਉਹਨੇ ਵੇਖਿਆ ਰਾਜਾ ਹਰੀ ਚੰਦ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ। ਹੁਣ ਉਹਦੇ ਸਿਰ ਤੇ ਇਹਨਾਂ ਨੂੰ ਭਰੋਸਾ ਸੀ, ਯਕੀਨ ਸੀ, ਜਦੋਂ ਉਹੀ ਮਾਰਿਆ ਗਿਆ ਇਹਨਾਂ ਦਾ ਵੱਡਾ ਥੰਮ ਡਿੱਗ ਗਿਆ। ਤੋ ਫਤਿਹ ਸ਼ਾਹ ਰਾਜਾ ਉਸ ਵੇਲੇ ਫਿਰ ਪਿਛਾਂਹ ਨੂੰ ਭੱਜਿਆ, ਪਹਾੜਾਂ ਵਾਲੇ ਪਾਸੇ ਨੂੰ ਜਿੱਧਰੋਂ ਆਇਆ ਸੀ ਉਸ ਪਾਸੇ ਨੂੰ ਭੱਜਿਆ ਆਪਣੀ ਜਾਨ ਬਚਾਉਣ ਵਾਸਤੇ।
ਮਾਰੇ ਗਏ ਪਠਾਨਗੰਦ ਹਰੀ ਚੰਦ ਪੁੰਨ ਨਾਥ।
ਬਹੁਤ ਸਾਰੇ ਪਠਾਨ ਜਿਹੜੇ ਸਤਿਗੁਰਾਂ ਤੋਂ ਨਮਕ ਹਰਾਮੀ ਹੋ ਕੇ ਫਤਿਹ ਸ਼ਾਹ ਰਾਜੇ ਨਾਲ ਜਾ ਰਲੇ ਸਨ, ਉਹ ਬਹੁਤ ਸਾਰੇ ਪਠਾਨ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਨੇ। ਨਜਾਬਤ ਖਾਂ, ਉਹਦੇ ਤੋਂ ਇਲਾਵਾ ਹੋਰ ਵੀ ਅਨੇਕਾਂ ਪਠਾਨ ਹਯਾਤ ਖਾਂ ਵਰਗੇ ਮਾਰੇ ਗਏ ਨੇ, ਔਰ ਹਰੀ ਚੰਦ ਰਾਜੇ ਦਾ ਵੀ ਸਤਿਗੁਰਾਂ ਨੇ ਆਪਣੇ ਹੱਥੀ ਨਾਸ਼ ਕੀਤਾ ਹੈ।
ਮਰੇ ਹਜ਼ਾਰੋਂ ਵੀਰ ਜੇ ਜੀਵਤ ਚਲੇ ਪਲਾਏ।
ਹਜ਼ਾਰਾਂ ਦੀ ਗਿਣਤੀ ਚ ਪਹਾੜੀਆਂ ਦੇ ਸੂਰਮੇ ਤੇ ਬਹੁਤ ਸਾਰੇ ਪਠਾਨ ਗਿਲਜੇ ਜੰਗ ਦੇ ਮੈਦਾਨ ਦੇ ਵਿੱਚ ਭੰਗਾਣੀ ਦੀ ਭੂਮੀ ਦੇ ਵਿੱਚ ਮਰੇ ਪਏ ਹਨ, ਔਰ ਜਿਹੜੇ ਜਿਉਂਦੇ ਬਚੇ ਨੇ ਉਹਨਾਂ ਦੇ ਅੰਦਰ ਲੜਨ ਦਾ ਹੌਸਲਾ ਨਹੀਂ ਰਿਹਾ, ਉਹ ਰਣ ਭੂਮੀ ਨੂੰ ਛੱਡ ਕੇ ਦੌੜ ਗਏ ਨੇ, ਕਾਇਰ ਗੀਦੀ ਤੇ ਬੁਜਦਲ ਬਣ ਕੇ ਦੌੜ ਗਏ ਨੇ, ਕਿਸੇ ਨੇ ਫਿਰ ਮੁੜ ਕੇ ਲੜਨ ਦਾ ਹੌਸਲਾ ਨਹੀਂ ਕੀਤਾ। ਹਰੀ ਚੰਦ ਦੇ ਮਰਨ ਤੋਂ ਬਾਅਦ ਕਿਸੇ ਨੇ ਮੁੜ ਕੇ ਆਪਣੀ ਤਾਕਤ ਨਹੀਂ ਵਿਖਾਈ।
ਗਿਰਪਤੀ ਸੰਗ ਸਿਧਾਰ ਲੈ ਗਏ ਤੁਰੰਗ ਤਵਾਏ।
ਜਿੰਨੇ ਨਾਲ ਇਹਨਾਂ ਦੇ ਪਹਾੜੀ ਰਾਜੇ ਸਨ, ਜਿਵੇਂ ਮਧਕਰ ਸ਼ਾਹ ਚੰਦੇਲੀਆ ਰਾਜਾ ਸੀ, ਰਾਜਾ ਜਸਵਾਲੀਆ ਸੀ, ਇਹ ਰਾਜਿਆਂ ਦੇ ਸਮੇਤ ਆਪਣੀਆਂ ਜਿੰਨੀਆਂ ਇਹਨਾਂ ਦੀਆਂ ਫੌਜਾਂ ਸਨ, ਸਿਪਾਹੀ ਬਚੇ ਨੇ, ਬਹੁਤੇ ਤਾਂ ਰਣ ਭੂਮੀ ਚ ਮਾਰੇ ਗਏ ਨੇ, ਜਿਹੜੇ ਬਚੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਪਹਾੜਾਂ ਵਾਲੇ ਪਾਸੇ ਨੂੰ ਜਿੱਧਰੋਂ ਆਏ ਸਨ ਸ੍ਰੀਨਗਰ ਵਾਲੇ ਪਾਸੇ ਨੂੰ ਦੌੜ ਗਏ ਨੇ, ਆਪਣੀ ਕੁੱਲ ਨੂੰ ਵੱਟਾ ਲਾਂਦਿਆਂ ਲਾਜ ਲਾਂਦਿਆਂ ਹੋਇਆ ਰਣ ਭੂਮੀ ਛੱਡ ਕੇ ਦੌੜੇ ਹਨ।
ਤੋਮਰ ਛੰਦ ਸਰਤਾ ਗਿਰੀ ਜਿਸ ਨਾਏ।
ਲਾਗੇ ਗੁਰੂ ਖਾਲਸਾ ਜੀ ਇੱਕ ਨਦੀ ਵਗਦੀ ਹੈ ਭੰਗਾਣੀ ਦੇ ਮੈਦਾਨ ਦੇ ਨਾਲ, ਇੱਕ ਪਾਸੇ ਜਮਨਾ ਵਗਦੀ ਹੈ, ਦੂਜੇ ਪਾਸੇ ਗਿਰੀ ਨਦੀ ਵਗਦੀ ਹੈ। ਕਹਿੰਦੇ ਜਿਹੜੀ ਗਿਰੀ ਨਦੀ ਸਰਤਾ ਨਾਮ ਹੈ ਨਦੀ ਦਾ, ਗਿਰੀ ਨਦੀ ਜਿਹੜੀ ਲਾਗੇ ਭੰਗਾਣੀ ਦੇ ਮੈਦਾਨ ਦੇ ਨੇੜਿਓ ਲੰਘਦੀ ਹੈ,
ਇਸਮੈਂ ਗਿਰੇ ਬਹੁ ਜਾਏ।
ਬਹੁਤੇ ਲੰਘਣ ਵਾਸਤੇ ਦੌੜੇ ਨਾ ਜਦੋਂ ਪਿਛਾਂਹ ਨੂੰ, ਤੇ ਕਈ ਉਸ ਨਦੀ ਵਿੱਚ ਜਾ ਡਿੱਗੇ ਨੇ, ਕਈ ਤਾਂ ਡੁੱਬ ਕੇ ਹੀ ਮਰ ਗਏ, ਨਦੀ ਦੇ ਪਾਣੀ ਵਿੱਚ ਰੁੜ ਕੇ ਹੀ ਮਰ ਗਏ, ਤੇ ਕਈ ਉਸ ਨਦੀ ਨੂੰ ਪਾਰ ਕਰਕੇ ਦੌੜ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ।
ਤਰ ਹੋਏ ਪਾਰ ਹੈ ਕੋਈ,
ਕਈ ਉਹ ਨਦੀ ਦੇ ਵਿੱਚ ਡਿੱਗ ਪਏ ਤੇ ਕਈ ਉਸ ਨਦੀ ਨੂੰ ਪਾਰ ਕਰਕੇ ਤਰ ਕੇ ਪਾਰਲੇ ਪਾਸੇ ਜਾ ਉਤਰੇ।
ਡੁੱਬ ਗਏ ਤਿਸ ਜਾਏ ਜੋਏ।
ਬਹੁਤ ਸਾਰੇ ਸੂਰਮੇ ਜਿਹੜੇ ਸਨ ਪਹਾੜੀਆਂ ਦੇ, ਉਹ ਇਸ ਨਦੀ ਗਿਰੀ ਦੇ ਪਾਣੀ ਦੇ ਵਿੱਚ ਡੁੱਬ ਗਏ ਨੇ, ਡੁੱਬ ਕੇ ਕਈਆਂ ਦੇ ਪ੍ਰਾਣ ਨਿਕਲ ਗਏ ਹਨ।
ਗਿਰ ਪੈ ਚੜੇ ਕਿਤ ਜਾਏ,
ਕਈ ਪਹਾੜਾਂ ਤੇ ਜਾ ਚੜੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਕਿ ਗੁਰੂ ਜੀ ਦੇ ਤੀਰ ਕਿਤੇ ਸਾਡੀਆਂ ਛਾਤੀਆਂ ਨਾ ਵਿੰਨ ਦੇਣ। ਗੁਰੂ ਦੇ ਸੂਰਮੇ ਕਿਤੇ ਸਾਡੇ ਤੇ ਹਮਲਾ ਨਾ ਬੋਲ ਦੇਣ। ਆਪਣੀਆਂ ਜਾਨਾਂ ਬਚਾਉਣ ਵਾਸਤੇ ਬਹੁਤ ਸਾਰੇ ਪਹਾੜੀਏ ਪਹਾੜਾਂ ਤੇ ਜਾ ਚੜੇ ਹਨ।
ਜੈ ਰਾਜਪੁਰਾ ਬਸਾਏ,
ਇੱਥੇ ਨੇੜੇ ਖਾਲਸਾ ਜੀ ਇੱਕ ਰਾਜਪੁਰਾ ਨਗਰ ਹੈ, ਭੰਗਾਣੀ ਦੇ ਮੈਦਾਨ ਦੇ ਨੇੜੇ ਰਾਜਪੁਰਾ ਜਿੱਥੇ ਨਗਰ ਹੈ, ਜਿਸ ਜਗ੍ਹਾ ਤੇ ਰਾਜਪੁਰਾ ਨਗਰ ਹੈ,
ਜਮਨਾ ਨਦੀ ਦਿਸ਼ੋਏ,
ਜਮਨਾ ਨਦੀ ਵਾਲੇ ਪਾਸੇ ਲਾਗੇ ਹੋਏ ਦੇ ਜਮਨਾ ਨਦੀ ਵਗਦੀ ਹੈ।
ਡਰ ਭਾਜੇਂਗੇ ਤਰ ਕੋਏ,
ਉਧਰਲੇ ਪਾਸੇ ਨੂੰ ਕਈ ਜਮਨਾ ਨਦੀ ਪਾਰ ਕਰਕੇ ਉਧਰ ਨੂੰ ਨਿਕਲ ਗਏ। ਕਈਆਂ ਨੇ ਗਿਰੀ ਨਦੀ ਪਾਰ ਕੀਤੀ, ਪਾਰ ਨਿਕਲ ਗਏ। ਕਈਆਂ ਨੇ ਜਮਨਾ ਨਦੀ ਪਾਰ ਕੀਤੀ ਤੇ ਦੂਜੇ ਪਾਸੇ ਨੂੰ ਨਿਕਲ ਗਏ, ਜਿੱਧਰ ਕਿਸੇ ਨੂੰ ਰਸਤਾ ਮਿਲਿਆ ਦੌੜਨ ਵਾਸਤੇ, ਜਿੱਧਰ ਕਿਸੇ ਦਾ ਮੂੰਹ ਸੀ ਉਸੇ ਪਾਸੇ ਨੂੰ ਦੌੜ ਕੇ ਜਾਨਾਂ ਬਚਾਉਣ ਲੱਗੇ।
ਨਹੀਂ ਆਪ ਮੈਂ ਸੰਭਾਲ,
ਕਿਸੇ ਨੂੰ ਆਪਣੇ ਆਪ ਦੀ ਸੰਭਾਲ ਨਹੀਂ ਰਹੀ, ਬਸ ਆਪਣਾ ਆਪ ਹੀ ਸੰਭਾਲ ਰਹੇ ਨੇ। ਨਾਲ ਦੇ ਸਾਥੀ ਕਈ ਜ਼ਖਮੀ ਪਏ ਨੇ, ਵੱਡੇ ਪਏ ਨੇ, ਕੱਟੇ ਪਏ ਨੇ। ਆਪਣੇ ਸੂਰਮਿਆਂ ਨੂੰ ਨਹੀਂ ਸੰਭਾਲਿਆ ਇਹਨਾਂ ਨੇ, ਜਿਹੜੇ ਇਹਨਾਂ ਦੇ ਜ਼ਖਮੀ ਸਨ ਸੂਰਮੇ, ਉਹਨਾਂ ਦੀ ਇਹਨਾਂ ਨੇ ਸੰਭਾਲ ਨਹੀਂ ਕੀਤੀ, ਬਸ ਆਪਣਾ ਆਪ ਸੰਭਾਲ ਕੇ ਦੌੜੇ ਨੇ। ਆਪਣੇ ਕਿਸੇ ਸਾਥੀ ਦੀ ਇਹਨਾਂ ਨੇ ਸੰਭਾਲ ਨਹੀਂ ਕੀਤੀ।
ਰਣ ਤਿਆਗ ਹੈ ਬਿਕਰਾਰ,
ਔਰ ਆਪਣੇ ਸਾਥੀਆਂ ਦਾ ਤਿਆਗ ਕਰਕੇ, ਕੋਈ ਤੜਫ ਰਹੇ ਸਨ, ਉਹ ਕਹਿੰਦੇ ਸਨ ਸਾਨੂੰ ਵੀ ਲੈ ਚੱਲੋ, ਕਹਿੰਦੇ ਵੀ ਅਸੀਂ ਆਪਣਾ ਆਪ ਬਚਾਈਏ ਕਿ ਤੁਹਾਨੂੰ ਬਚਾਈਏ। ਏਦਾਂ ਆਪਣੀਆਂ ਜਾਨਾਂ ਬਚਾ ਕੇ ਭੂਮੀ ਰਣ ਭੂਮੀ ਦਾ ਇਹ ਭਿਆਨਕ ਮੱਜਰ ਤਿਆਗ ਕੇ ਇਹ ਦੌੜੇ ਹਨ, ਭੱਜੇ ਹਨ।
ਮਰ ਗਏ ਪਲਾਵਤ ਕੋਏ,
ਕਈ ਤਾਂ ਭੱਜਦੇ ਭੱਜਦੇ ਹੀ ਮਰ ਗਏ, ਡਿੱਗ ਕੇ ਇੱਕ ਦੂਜਿਆਂ ਦੇ ਪੈਰਾਂ ਥੱਲੇ ਲਤਾੜੇ ਗਏ, ਘੋੜਿਆਂ ਦੇ ਪੌੜਾ ਥੱਲੇ ਆ ਕੇ ਲਤਾੜ ਕੇ ਮਾਰੇ ਗਏ।
ਜਲ ਮੈਂ ਡੁੱਬੇ ਡਰ ਹੋਏ,
ਕਈ ਡਰ ਦੇ ਨਾਲ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ। ਤਰਨਾ ਚਾਹੁੰਦੇ ਸੀ ਪਰ ਤਰ ਨਹੀਂ ਸਕੇ, ਜਮਨਾ ਤੇ ਗਿਰੀ ਨਦੀ ਦੇ ਪਾਣੀ ਵਿੱਚ ਡੁੱਬ ਕੇ ਮਰ ਗਏ।
ਪਹੁੰਚੀ ਤਿਨੋ ਸੁਧ ਧਾਮ, ਗੁਰ ਪਾਏ ਕਹਿ ਸੰਗਰਾਮ।
ਹੁਣ ਇਹਨਾਂ ਪਹਾੜੀਆਂ ਦੇ ਮਰਨ ਦੀ ਖਬਰ ਇਹਨਾਂ ਦੇ ਘਰਾਂ ਵਿੱਚ ਵੀ ਪਹੁੰਚੀ, ਜਿਹੜੇ ਪਹਾੜੀਏ ਸਨ ਇਹਨਾਂ ਦੇ ਘਰਾਂ ਦੇ ਵਿੱਚ ਖਬਰਾਂ ਪਹੁੰਚ ਗਈਆਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਰਣ ਭੂਮੀ ਜਿੱਤ ਲਈ ਹੈ। ਭੰਗਾਣੀ ਦਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਤ ਲਿਆ, ਔਰ ਉਸ ਜੰਗ ਦੇ ਵਿੱਚ ਸਾਡੇ ਪਤੀ ਮਾਰੇ ਗਏ। ਇਸਤਰੀਆਂ ਨੇ ਜਦੋਂ ਸੁਣਿਆ ਕਿ ਕਿਸੇ ਦਾ ਪਤੀ ਮਾਰਿਆ ਗਿਆ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਏਦਾਂ ਬਹੁਤ ਸਾਰੇ ਰਿਸ਼ਤੇਦਾਰ ਸਰਬੰਧੀ ਇਹਨਾਂ ਪਹਾੜੀਆਂ ਦੇ ਮਰੇ ਨੇ, ਔਰ ਇਹਨਾਂ ਦੇ ਮਰਨ ਦੀ ਖਬਰ ਜਦੋਂ ਇਹਨਾਂ ਦੇ ਘਰਾਂ ਵਿੱਚ ਪਹਾੜਾਂ ਦੇ ਵਿੱਚ ਨਗਰਾਂ ਚ ਪਹੁੰਚੀ ਹੈ।
ਸਰ ਮਾਰ ਕੇ ਹੱਥ ਪ੍ਰਾਣ,
ਬਹੁਤ ਸਾਰੇ ਤੀਰ ਚਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਜਿਹੜੇ ਰਿਸ਼ਤੇਦਾਰ ਨੇ ਸਰਬੰਧੀ ਨੇ ਉਹਨਾਂ ਨੂੰ ਰਣ ਭੂਮੀ ਵਿੱਚ ਮਾਰ ਮੁਕਾਇਆ ਹੈ।
ਰਣ ਖੇਤ ਰੱਖ ਨਿਦਾਨ,
ਉੱਥੇ ਹੀ ਰਣ ਭੂਮੀ ਵਿੱਚ ਰੱਖ ਕੇ ਉਹਨਾਂ ਦਾ ਅੰਤ ਕਰ ਦਿੱਤਾ ਹੈ।
ਸੁਣ ਸ਼ੋਕ ਭਾ ਵਿਸਤਾਰ,
ਇਹ ਸੁਣ ਕੇ ਸਾਰੇ ਪਾਸੇ ਸ਼ੋਕ ਦੀ ਲਹਿਰ ਦੌੜ ਪਈ, ਸਭ ਪਾਸੇ ਸ਼ੋਕ ਹੀ ਸ਼ੋਕ ਮੱਚ ਗਿਆ। ਪਹਾੜਾਂ ਦੇ ਵਿੱਚ ਜਿੰਨੇ ਨਗਰ, ਕਿਉਂਕਿ ਬੜੇ ਆਏ ਸੀ ਨਾ ਪਹਾੜਾਂ ਵਿੱਚੋਂ, ਛੇੜ ਬੜੀ ਲਿਆਏ ਸੀ ਪਿੰਡਾਂ ਵਿੱਚੋਂ ਕੱਢ ਕੇ ਲੁੱਟਣ ਵਾਸਤੇ, ਬਹੁਤ ਸਾਰੀ ਛੇੜ ਦੇ ਜਿਹੜੇ ਸੂਰਮੇ ਸੀ ਉਹ ਵੀ ਮਾਰੇ ਗਏ। ਪਿੰਡ ਪਿੰਡ, ਨਗਰ ਨਗਰ ਉਹਨਾਂ ਦੇ ਮਰਨ ਦੀ ਮੌਤ ਦੀ ਖਬਰ ਪਹੁੰਚੀ ਹੈ। ਹਰ ਪਿੰਡ ਹਰ ਨਗਰ ਵਿੱਚ ਪਹਾੜਾਂ ਦੇ ਵਿੱਚ ਸ਼ੋਕ ਮੱਚ ਗਿਆ। ਦੁਹਾਥੜੇ ਮਾਰ ਮਾਰ ਕੇ ਇਸਤਰੀਆਂ ਸਿਰ ਪਿੱਟ ਪਿੱਟ ਕੇ ਰੋਣ ਲੱਗੀਆਂ ਹਨ।
ਰੋਧਤੀ ਜਲਧਾਰ,
ਅੱਖਾਂ ਵਿੱਚੋਂ ਹੰਝੂ ਵਹਾ ਵਹਾ ਕੇ, ਨੇਤਰਾਂ ਵਿੱਚੋਂ ਪਾਣੀ ਦੇ ਫੁਹਾਰ ਚਲਾ ਚਲਾ ਕੇ ਰੁਦਨ ਕਰਦੀਆਂ ਨੇ। ਆਪਣੇ ਪਤੀਆਂ ਨੂੰ ਚੇਤੇ ਕਰ ਕਰਕੇ, ਉਹਨਾਂ ਨੂੰ ਮਰਿਆ ਹੋਇਆਂ ਨੂੰ ਜਾਣ ਕੇ ਸਿਮਰ ਸਿਮਰ ਕੇ ਰੋਂਦੀਆਂ ਹਨ।
ਬਹੁ ਪੀਟਤੀ ਤਨ ਨਾਰ,
ਔਰ ਇਸਤਰੀਆਂ ਆਪਣੀ ਛਾਤੀ ਪਿੱਟਦੀਆਂ ਨੇ, ਸਿਰ ਪਿੱਟਦੀਆਂ ਹਨ।
ਫਿਰ ਬਾਰ ਬ੍ਰਿੰਦੇ ਉਖਾੜ,
ਆਪਣੇ ਸਿਰ ਦੇ ਵਾਲਾਂ ਨੂੰ ਪੁੱਟਦੀਆਂ ਨੇ, ਖਿੰਡਾਂਦੀਆਂ ਨੇ। ਇਸ ਪ੍ਰਕਾਰ ਨਾਲ ਧਰਤੀ ਦੇ ਉੱਤੇ ਲੋਟ ਪੋਟ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪਤੀ ਜਾਂ ਭਰਾ ਮਾਰੇ ਗਏ ਹਨ।
ਗਿਰਦੇਸ਼ 22 ਧਾਰ,
ਪਹਾੜੀ ਰਿਆਸਤਾਂ ਦੀਆਂ 22 ਧਾਰ ਦੀਆਂ ਰਿਆਸਤਾਂ ਦੇ ਅੰਦਰ
ਅਨੰਤ ਕੂਕਨ ਮਾਰ,
ਸਾਰੇ ਪਾਸੇ ਰੁਦਨ ਪੈ ਗਿਆ, ਸਭ ਪਾਸੇ ਕੂਕ ਹੋ ਰਹੀ ਹੈ, ਦਵਾਈਆਂ ਮੱਚ ਗਈਆਂ ਨੇ, ਬਹੁਤ ਜ਼ਿਆਦਾ ਰੋਣਾ ਸ਼ੋਰ ਸ਼ਰਾਬਾ ਹਰ ਨਗਰ ਵਿੱਚ ਹੋ
ਰਿਹਾ।
ਘਰ ਘਰ ਦੇ ਵਿੱਚ ਦੁੱਖ ਦੀ ਖਬਰ ਪਹੁੰਚੀ ਹੈ, ਘਰ ਘਰ ਦੇ ਵਿੱਚ ਦੁੱਖ ਹਰ ਇੱਕ ਘਰ ਦੇ ਵਿੱਚ ਪਹੁੰਚਿਆ। ਜਦੋਂ ਉਹਨਾਂ ਦੇ ਪਤੀ ਜਾਂ ਉਹਨਾਂ ਦੇ ਭਰਾ ਜਾਂ ਰਿਸ਼ਤੇਦਾਰ ਰਣ ਭੂਮੀ ਵਿੱਚ ਮਰੇ ਉਹਨਾਂ ਨੇ ਸੁਣੇ ਹਨ।
ਤੀਆ ਬ੍ਰਿੰਦ ਹੋਏ ਬਿਲ ਪਾਏ,
ਬਹੁਤ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਵੈਣ ਪਾਉਂਦੀਆਂ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਅਲਾਣੀਆਂ ਗਾਉਂਦੀਆਂ ਹਨ।
ਇਮ ਸ਼੍ਰੀ ਗੁਰੂ ਰਣਜੀਤ ਬਜ ਦੁੰਦ ਪੈ ਰਣਜੀਤ।
ਦੁਸ਼ਮਣਾਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਸੋਗ ਮੱਚ ਗਿਆ, ਸਾਰਿਆਂ ਦੇ ਘਰਾਂ ਵਿੱਚ ਇਸ ਤਰ੍ਹਾਂ ਦੁੱਖ ਦੀ ਲਹਿਰ ਦੌੜ ਪਈ ਹੈ। ਪਰ ਇੱਧਰ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਇਸ ਰਣ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ।
ਯੁਗ ਪ੍ਰਾਤ ਲੋਥੀ ਉਠਾਏ,
ਮਹਾਰਾਜ ਜੀ ਨੇ ਆਪਣੇ ਦੋਹਾਂ ਭਰਾਵਾਂ ਦੀਆਂ ਲੋਥਾਂ ਚੁੱਕੀਆਂ। ਸਤਿਗੁਰਾਂ ਦੇ ਦੋ ਭਰਾ ਇਸ ਜੰਗ ਚ ਸ਼ਹੀਦ ਹੋਏ ਨੇ, ਇੱਕ ਦਾ ਨਾਂ ਭਾਈ ਜੀਤ ਮੱਲ ਜੀ ਤੇ ਦੂਜੇ ਭਾਈ ਸੰਘੋ ਸ਼ਾਹ ਜੀ। ਮਹਾਰਾਜ ਗੁਰੂ ਕਲਗੀਧਰ ਦੀ ਭੂਆ ਦੇ ਪੁੱਤਰ ਨੇ, ਮਹਾਰਾਜ ਜੀ ਦੇ ਭਰਾ ਹਨ। ਤੋ ਸਤਿਗੁਰਾਂ ਨੇ ਆਪਣੇ ਦੋਹਾਂ ਭਰਾਵਾਂ ਦੀਆਂ ਲੋਥਾਂ ਸਰੀਰ ਚੁਕਵਾਏ ਹਨ,
ਪਾਵਟੇ ਪਹੁੰਚਾਏ,
ਉਹਨਾਂ ਦੇ ਸਰੀਰ ਚੁਕਵਾ ਕੇ ਮਹਾਰਾਜ ਜੀ ਨੇ ਸ੍ਰੀ ਪੌਂਟਾ ਸਾਹਿਬ ਪਹੁੰਚਾਏ ਹਨ।
ਸਤਕਾਰ ਕੀਨ ਮਨਾਏ,
ਔਰ ਆਪ ਗੁਰੂ ਕਲਗੀਧਰ ਨੇ ਆਪ ਆਪਣੇ ਹੱਥੀ ਬੜੇ ਸਤਕਾਰ ਨਾਲ ਭਾਈ ਜੀਤ ਮੱਲ ਜੀ ਔਰ ਭਾਈ ਸੰਘੋ ਸ਼ਾਹ ਜੀ ਦੇ ਪਾਵਨ ਸਰੀਰਾਂ ਦਾ ਅੰਤਮ ਸੰਸਕਾਰ ਕੀਤਾ ਹੈ।
ਲੋਕ ਬਾਸਾ ਪਾਏ,
ਇਸ ਤਰ੍ਹਾਂ ਭਾਈ ਜੀਤ ਮੱਲ ਜੀ ਔਰ ਭਾਈ ਸੰਘੋ ਸ਼ਾਹ ਜੀ ਦੇਵਪੁਰੀ ਵਿੱਚ ਜਾ ਬਿਰਾਜੇ ਹਨ, ਸੁਰਪੁਰੀ ਵਿੱਚ ਜਾ ਬਿਰਾਜੇ ਹਨ, ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਅਭੇਦ ਹੋਏ ਨੇ।
ਪਟ ਕਾਏ ਲੰਗਰਨ ਥਾਨ ਉਜਵਾਏ ਕੈਪੁਰ ਆ,
ਔਰ ਜਿਹੜੇ ਜ਼ਖਮੀ ਸੂਰਮੇ ਸੀ ਰਣ ਭੂਮੀ ਵਿੱਚ ਜ਼ਖਮੀ ਹੋਏ ਸਨ, ਜਿਨ੍ਹਾਂ ਦੇ ਸਰੀਰਾਂ ਤੇ ਘਾਵ ਲੱਗੇ ਸੀ, ਕਿਸੇ ਨੂੰ ਤੇਗ ਦਾ ਫੱਟ ਲੱਗਾ ਸੀ, ਕਿਸੇ ਨੂੰ ਤੀਰ ਵੱਜਾ ਹੋਇਆ ਸੀ, ਜਿਹੜੇ ਜ਼ਖਮੀ ਹੋਏ ਮਹਾਰਾਜ ਜੀ ਦੇ ਸੂਰਮੇ, ਉਹਨਾਂ ਨੂੰ ਸਤਿਗੁਰਾਂ ਨੇ ਜ਼ਖਮੀਆਂ ਨੂੰ ਚੁਕਵਾਇਆ ਔਰ ਚੁਕਵਾ ਕੇ ਸ੍ਰੀ ਪੌਂਟਾ ਸਾਹਿਬ ਪਹੁੰਚਾਇਆ ਔਰ ਉਹਨਾਂ ਦੀ ਮਲਮ ਪੱਟੀ ਕਰਵਾਈ ਆ, ਉਹਨਾਂ ਦਾ ਦਵਾ ਦਾਰੂ ਕੀਤਾ ਹੈ।
ਹਰ ਬੋਲ ਤੇਜ ਸਿਠੌਰ,
ਕਹਿੰਦੇ ਜਿਹੜੇ ਉੱਥੇ ਰਣ ਭੂਮੀ ਦੇ ਵਿੱਚ ਸ਼ਮਸ਼ਾਨ ਭੂਮੀ ਵਿੱਚ, ਖਾਲਸਾ ਜੀ ਜਦੋਂ ਜੰਗ ਹੁੰਦਾ ਨਾ ਤੇ ਜੰਗ ਦੇ ਵਿੱਚ ਜਦੋਂ ਜੰਗ ਖਤਮ ਹੋ ਜਾਂਦਾ ਤੇ ਸੂਰਮੇ ਮਰੇ ਪਏ ਹੁੰਦੇ ਨੇ ਤੇ ਉਹਨਾਂ ਦੇ ਸਰੀਰਾਂ ਵਿੱਚੋਂ ਹੜ ਹੜ ਦੀ ਆਵਾਜ਼ ਆਉਂਦੀ ਹੈ। ਰਣ ਭੂਮੀ ਦੇ ਵਿੱਚ ਜਦੋਂ ਬਹੁਤ ਸਾਰੀਆਂ ਲੋਥਾਂ ਖਿੰਡੀਆਂ ਹੁੰਦੀਆਂ, ਸਰੀਰਾਂ ਦੇ ਵਿੱਚੋਂ ਲਹੂ ਦੀਆਂ ਤਤੀਰੀਆਂ ਨਿਕਲਦੀਆਂ ਨੇ, ਪੱਕ ਪੱਕ ਸਰੀਰ ਵਿੱਚੋਂ ਖੂਨ ਨਿਕਲਦਾ ਹੁੰਦਾ ਤੇ ਹੜ ਹੜ ਦੀ ਆਵਾਜ਼ ਉਸ ਵੇਲੇ ਰਣ ਭੂਮੀ ਦੇ ਵਿੱਚੋਂ ਆਉਂਦੀ ਹੈ। ਤੋ ਭਗਾਣੀ ਦੇ ਮੈਦਾਨ ਦੇ ਵਿੱਚੋਂ ਵੀ ਇਸੇ ਤਰ੍ਹਾਂ ਦੀ ਉਸ ਹੜ ਹੜ ਦੀ ਆਵਾਜ਼ ਮਰੇ ਪਏ ਸੂਰਮਿਆਂ ਦੇ ਵਿੱਚੋਂ ਆ ਰਹੀ ਹੈ।
ਮਿਲ ਪਾਏ ਜੰਬਕ ਰੋਰ,
ਔਰ ਬਹੁਤ ਸਾਰੇ ਜੰਬਕ ਕਹਿੰਦੇ ਨੇ ਗਿੱਦੜਾਂ ਨੂੰ, ਗਿੱਦੜ ਰੋਲਾ ਪਾ ਰਹੇ ਨੇ ਉੱਚੀ ਉੱਚੀ ਆਵਾਜ਼ ਵਿੱਚ।
ਹੁਣ ਭੀਖ ਨਾ ਹੋਏ ਸਾਂਝ,
ਭਿਆਨਕ ਸਾਂਝ ਵੇਲਾ ਹੋ ਗਿਆ। ਇੱਕ ਤਾਂ ਰਣ ਭੂਮੀ ਬੜੀ ਭਿਆਨਕ ਹੁੰਦੀ ਹੈ, ਸੰਧਿਆ ਦਾ ਸਮਾਂ ਹੋਵੇ ਤੇ ਕਹਿੰਦੇ ਬੜਾ ਭਿਆਨਕ ਸਾਂਝ ਵੇਲਾ ਹੋਇਆ, ਸੰਧਿਆ ਦਾ ਸਮਾਂ ਹੋਇਆ।
ਉਹ ਲੋਥ ਹੈ ਰਣ ਮਾਂਝ,
ਸੈਂਕੜਿਆਂ ਦੀ ਗਿਣਤੀ ਵਿੱਚ ਲੋਥਾਂ ਰਣ ਭੂਮੀ ਚ ਡਿੱਗੀਆਂ ਪਈਆਂ, ਕਿਤੇ ਸਿਰ ਵੱਢਿਆ ਪਿਆ, ਕਿਤੇ ਬਾਹਾਂ ਵੱਢੀਆਂ ਪਈਆਂ, ਕਿਤੇ ਲੱਤਾਂ ਕੱਟੀਆਂ ਪਈਆਂ ਨੇ, ਕਿਤੇ ਜ਼ਖਮੀ ਉੱਚੀ ਉੱਚੀ ਕਰਾ ਰਹੇ ਨੇ। ਸਤਿਗੁਰਾਂ ਨੇ ਤਾਂ ਆਪਣੇ ਜ਼ਖਮੀ ਸੰਭਾਲ ਲਏ, ਪਰ ਜਿਹੜੇ ਪਹਾੜੀ ਸਨ ਉਹਨਾਂ ਨੇ ਨੀ ਆਪਣਾ ਕੋਈ ਬੰਦਾ ਸੰਭਾਲਿਆ, ਉਹ ਤਾਂ ਕੱਲੇ ਹੀ ਦੌੜ ਗਏ। ਉਹਨਾਂ ਦੇ ਜ਼ਖਮੀ ਜਿਹੜੇ ਸਨ ਉਹ ਜ਼ਖਮਾਂ ਦੇ ਨਾਲ ਕਰਾ ਰਹੇ ਰਣ ਭੂਮੀ ਦੇ ਵਿੱਚ, ਬਹੁਤ ਸਾਰੀਆਂ ਲੋਥਾਂ ਖਿੰਡੀਆਂ ਹੋਈਆਂ।
ਤੜਫੰਤ ਕਾਇਲ ਕੋਏ,
ਕਾਇਲ ਹੋਏ ਕਈ ਤੜਫ ਰਹੇ ਨੇ, ਪਾਣੀ ਮੰਗ ਰਹੇ ਨੇ।
ਭਾਜ ਗਏ ਡਰ ਸੋਏ,
ਜਿਹੜੇ ਦੁਸ਼ਮਣ ਸਨ ਪਹਾੜੀ ਦਲ ਦੇ ਉਹ ਰਣ ਭੂਮੀ ਦੇ ਮੈਦਾਨ ਨੂੰ ਛੱਡ ਕੇ ਦੌੜ ਗਏ, ਆਪਣੇ ਸਾਥੀਆਂ ਨੂੰ ਛੱਡ ਕੇ ਦੌੜ ਗਏ।
ਉਜਵਾਏ ਕਾਹੁਨਾ ਲੀਨ,
ਉਹਨਾਂ ਨੇ ਆਪਣੇ ਨਾਲ ਦੇ ਕਿਸੇ ਸਾਥੀ ਨੂੰ ਚੁੱਕਣ ਦਾ ਹੌਸਲਾ ਨਹੀਂ ਕੀਤਾ ਕਿ ਜਿਹੜੇ ਸਾਡੇ ਜ਼ਖਮੀ ਨੇ ਇਹਨਾਂ ਨੂੰ ਤਾਂ ਲੈ ਜਾਈਏ ਸੰਭਾਲ ਕੇ, ਆਪਣੇ ਜ਼ਖਮੀ ਸੂਰਮਿਆਂ ਨੂੰ ਵੀ ਸੰਭਾਲ ਕੇ ਲਿਜਾਣ ਵਾਸਤੇ ਹੌਸਲਾ ਨਹੀਂ ਕੀਤਾ।
ਤੈਂ ਤਰਾਸ ਤੇ ਬਨ ਦੀਨ,
ਉਸ ਤਰਾਸ ਕਰਕੇ ਦੀਨ ਹੋਏ ਦੌੜ ਗਏ ਨੇ, ਭੱਜ ਗਏ ਹਨ।
ਦੁੱਖ ਪਾਏ ਪੈ ਮ੍ਰਿਤ ਸੋਏ,
ਕਈ ਤਾਂ ਵਿਚਾਰੇ ਜ਼ਖਮੀ ਹੋਏ ਇਲਾਜ ਤੋਂ ਵਿਹੂਣੇ, ਰਣ ਭੂਮੀ ਦੇ ਵਿੱਚ ਆਪਣੇ ਜ਼ਖਮਾਂ ਕਰਕੇ ਮਰ ਗਏ ਨੇ, ਦੁੱਖ ਪਾਉਂਦੇ ਹੋਏ ਕਰਾਉਂਦੇ ਹੋਏ ਮਰ ਗਏ ਨੇ।
ਜਿਨ ਕੋ ਉਠਾਏ ਨਾ ਕੋਏ,
ਜਿਨ੍ਹਾਂ ਨੂੰ ਕਿਸੇ ਨੇ ਨਹੀਂ ਚੁੱਕਿਆ।
ਤਬ ਸ਼੍ਰੀ ਗੁਰੂ ਹਟ ਆਏ,
ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਸਾਰੇ ਸੂਰਮਿਆਂ ਨੂੰ ਸੰਭਾਲਿਆ, ਜਿਹੜੇ ਸ਼ਹੀਦ ਹੋਏ ਉਹਨਾਂ ਦੇ ਸਰੀਰ ਵੀ ਸੰਭਾਲੇ, ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਵੀ ਸੰਭਾਲਿਆ। ਏਦਾਂ ਭੰਗਾਣੀ ਦੇ ਜੰਗ ਨੂੰ ਫਤਿਹ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭੰਗਾਣੀ ਤੋਂ ਵਾਪਸ ਸ੍ਰੀ ਪੌਂਟਾ ਸਾਹਿਬ ਮੁੜੇ ਹਨ।
ਜੈ ਲੈ ਮਾਰੀ ਗਾਏ,
ਔਰ ਹਰ ਥਾਂ ਤੇ ਜੈ ਜੈ ਨਾਦ ਹੋ ਰਿਹਾ, ਹਰ ਪਾਸੇ ਜੈ ਜੈ ਦਾ ਨਾਦ ਹੋ ਰਿਹਾ। ਗੁਰੂ ਕਲਗੀਧਰ ਜੀ ਨੇ ਆਪ ਲਿਖਿਆ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜੈਅੰਗ ਗੀਤ ਗਾਏ। ਕਹਿੰਦੇ ਜੈ ਜੈਕਾਰ ਦੇ ਗੀਤ ਗਾਏ ਜਾ ਰਹੇ ਨੇ। ਭੰਗਾਣੀ ਦੇ ਜੰਗ ਵਿੱਚ ਗੁਰੂ ਕਲਗੀਧਰ ਕਹਿੰਦੇ ਮੇਰੀ ਫਤਿਹ ਹੋਈ ਹੈ, ਉਰੇ ਫਤਿਹ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਹੋਈ ਹੈ। ਇਸ ਫਤਿਹ ਨੂੰ ਪ੍ਰਾਪਤ ਕਰਕੇ ਦਸਮੇਸ਼ ਪਿਤਾ ਗੁਰੂ ਕਲਗੀਧਰ ਮਹਾਰਾਜ ਜੀ ਸ੍ਰੀ ਪੌਂਟਾ ਸਾਹਿਬ ਮੁੜੇ ਨੇ, ਔਰ ਸੂਰਮੇ ਜਿੱਤ ਦੇ ਨਗਾਰੇ ਵਜਾਉਂਦੇ ਹੋਏ ਮੁੜ ਰਹੇ ਨੇ।
ਜੈ ਕੋ ਸੁਨਾਏ ਬਖਾਰ, ਹਰ ਖਾਏ ਬੀਰ ਮਾਰ,
ਸਾਰੇ ਜੈ ਜੈ ਦਾ ਨਾਦ ਉਚਾਰਨ ਕਰਦੇ ਨੇ। ਮਹਾਰਾਜ ਜੀ ਨੂੰ ਵੀ ਆ ਕੇ ਵਧਾਈ ਦਿੰਦੇ ਨੇ, ਮਹਾਰਾਜ ਰਣ ਫਤਿਹ ਦੀ ਵਧਾਈ ਹੋਵੇ, ਜੈ ਜੈ ਦਾ ਨਾਦ ਸੁਣਾਉਂਦੇ ਨੇ। ਏਦਾਂ ਸਾਰੇ ਵੀਰ ਯੋਧੇ ਮਹਾਰਾਜ ਜੀ ਦੇ ਬੜੇ ਹਰਖ ਵਿੱਚ ਖੁਸ਼ ਨੇ, ਪ੍ਰਸੰਨ ਨੇ।
ਰਣ ਬਾਤ ਭਗਤ ਬ੍ਰਿੰਦ,
ਆਉਂਦੇ ਹੋਏ ਜੰਗ ਦੀਆਂ ਗੱਲਾਂ ਕਰਦੇ ਆਉਂਦੇ ਨੇ, ਕਿਵੇਂ ਜੰਗ ਹੋਇਆ, ਕਿਵੇਂ ਵੈਰੀਆਂ ਦੇ ਨਾਲ ਮੱਥਾ ਭਿੜਿਆ, ਉਹ ਸਾਰੇ ਜੰਗ ਯੁੱਧ ਦੀਆਂ ਗੱਲਾਂ ਕਰਦੇ ਆ ਰਹੇ ਨੇ।
ਨਾਥ ਤਰਾਸ ਬਿਲੰਦ,
ਪਹਾੜੀ ਰਾਜਿਆਂ ਦੇ ਮਨਾਂ ਵਿੱਚ ਬੜਾ ਭਾਰੀ ਤਰਾਸ ਹੈ, ਬੜਾ ਭਾਰੀ ਡਰ ਹੈ।
ਚਲ ਮੰਦ ਮੰਦ ਆਏ,
ਔਰ ਸਹਿਜੇ ਸਹਿਜੇ ਮੰਦ ਮੰਦ ਦੇ ਚਲਦੇ ਹੋਏ ਵਾਪਸ ਆਏ ਹਨ।
ਪੁੰਜ ਦੇਤ ਵਧਾਏ,
ਔਰ ਬਹੁਤ ਸਾਰੇ ਪੁੰਜ ਜਿਹੜੇ ਹਨ ਉਹ ਮਹਾਰਾਜ ਜੀ ਨੂੰ ਆ ਕੇ ਵਧਾਈਆਂ ਦੇ ਰਹੇ ਹਨ।
ਨਿਸ ਬੀਤ ਗਈ ਘਟੀ ਚਾਰ,
ਇੱਦਾਂ ਖਾਲਸਾ ਜੀ ਚਾਰ ਘੜੀਆਂ ਰਾਤ ਬਤੀਤ ਹੋ ਗਈ, ਚਾਰ ਘੜੀਆਂ ਰਾਤ ਬੀਤ ਗਈ।
ਉਤਰੇ ਗੁਰੂ ਨਿਜ ਦੁਆਰ,
ਸਤਿਗੁਰੂ ਕਲਗੀਧਰ ਜੀ ਆਪਣੇ ਨਿਜ ਦੁਆਰ ਆਪਣੇ ਮਹਿਲਾਂ ਵਿੱਚ ਆਣ ਕੇ ਉਤਰੇ ਹਨ।
ਸਭ ਸ਼ਸਤਰ ਬਸਤਰ ਉਤਾਰ,
ਔਰ ਮਹਾਰਾਜ ਜੀ ਨੇ ਆਪਣਾ ਕਮਰ ਕੱਸਾ ਖੋਲਿਆ, ਆ ਗਏ ਨੇ ਰਣ ਜਿੱਤ ਕੇ। ਚਾਰ ਘੜੀਆਂ ਰਾਤ ਬਤੀਤ ਹੋ ਗਈ ਆਪਣੇ ਮਹਿਲਾਂ ਚ ਆ ਕੇ, ਸਤਿਗੁਰਾਂ ਨੇ ਆਪਣੇ ਜਿਹੜੇ ਸ਼ਸਤਰ ਬਸਤਰ ਸਨ ਸਰੀਰ ਦੇ ਉਤਾਰੇ ਹਨ।
ਇਸ਼ਨਾਨ ਆਦਿਕ ਧਾਰ,
ਕਲਗੀਧਰ ਜੀ ਸਾਰੇ ਦਿਨ ਦੇ ਜੰਗ ਯੁੱਧ ਵਿੱਚ ਸਨ, ਸਰੀਰ ਵੀ ਕੁਝ ਜ਼ਖਮੀ ਸੀ ਮਹਾਰਾਜ ਜੀ ਦਾ। ਤੋ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਨਿਰਮਲ ਤੇ ਸਵੱਛ ਜਲ ਦੇ ਨਾਲ ਇਸ਼ਨਾਨ ਪਾਣੀ ਕੀਤਾ ਹੈ।
ਚਿਤਵੰਤ ਸੰਗੋਸ਼ਾ,
ਕਲਗੀਧਰ ਜੀ ਆਪਣੇ ਸਭ ਤੋਂ ਪਿਆਰੇ ਸਿੱਖ ਤੇ ਆਪਣੇ ਪਿਆਰੇ ਭਰਾ ਭਾਈ ਸੰਗੋਸ਼ਾ ਨੂੰ ਯਾਦ ਕਰ ਰਹੇ ਨੇ।
ਅਰਜੀਤ ਮੱਲ ਸੁਭਾ,
ਫਿਰ ਭਾਈ ਜੀਤ ਮੱਲ ਨੂੰ ਚੇਤੇ ਕਰਦੇ ਕਿ ਮੇਰੇ ਦੋ ਵੀਰ ਦੋ ਭਰਾ ਜ ਰਣ ਭੂਮੀ ਚ ਸ਼ਹੀਦ ਹੋਏ ਨੇ। ਸਤਿਗੁਰਾਂ ਦਾ ਬੜਾ ਸਨੇਹ ਸੀ ਭਾਈ ਸੰਗੋਸ਼ਾ ਜੀ ਹੋਣੀ ਬਚਪਨ ਚ ਹੀ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਕੋਲ ਆ ਕੇ ਮਹਾਰਾਜ ਜੀ ਨਾਲ ਬਚਪਨ ਚ ਹੀ ਖੇਡਦੇ ਰਹੇ, ਹਰ ਵਕਤ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਪਰ ਅੱਜ ਭਾਈ ਸੰਗੋਸ਼ਾ ਨਜ਼ਰ ਨਹੀਂ ਆਉਂਦਾ, ਅੱਜ ਭਾਈ ਜੀਤ ਮੱਲ ਨਹੀਂ ਦਿਸਦਾ, ਤੇ ਕਲਗੀਧਰ ਦਾ ਹਿਰਦਾ ਬੜੇ ਸਨੇਹ ਨਾਲ ਭਰਿਆ ਭਾਈ ਸੰਗੋਸ਼ਾ ਤੇ ਭਾਈ ਜੀਤ ਮੱਲ ਜੀ ਨੂੰ। ਇਹ ਪ੍ਰੇਮ ਦਾ ਬਲਬਲਾ ਹੈ, ਇਹ ਉਹ ਖਾਲਸਾ ਜੀ ਬਲਬਲਾ ਹੈ ਜਿਸ ਨੂੰ ਮਹਾਰਾਜ ਜੀ ਨੇ ਕਿਹਾ ਬਾਬਾ ਰੁੰਨਾ ਐਸੇ ਜਾਣੀਐ ਰੋਵੈ ਲਾਏ ਪਿਆਰੋ। ਇਹ ਉਸ ਵਿਰਾਗ ਦੀ ਗੱਲ ਹੋ ਰਹੀ ਹੈ ਜਿਹੜਾ ਪਿਆਰ ਦੇ ਵਿੱਚ ਹਿਰਦੇ ਦੀ ਪ੍ਰੀਤ ਦੇ ਵਿੱਚੋਂ ਪੈਦਾ ਹੁੰਦਾ। ਤੋ ਮਹਾਰਾਜ ਜੀ ਭਾਈ ਸੰਗੋਸ਼ਾ ਜੀ ਨੂੰ ਭਾਈ ਜੀਤ ਮੱਲ ਜੀ ਨੂੰ ਯਾਦ ਕਰ ਰਹੇ ਨੇ।
ਸਭ ਆਪੇ ਆਪਣੇ ਡੇਰ ਉਤਰੇ ਆਨੰਦ ਬੜੇ,
ਜਿੰਨੇ ਮਹਾਰਾਜ ਜੀ ਦੇ ਸੂਰਮੇ ਸਨ ਸਾਰੇ ਆਪੋ ਆਪਣੇ ਡੇਰਿਆਂ ਤੇ ਆਣ ਕੇ ਉਤਰੇ ਹਨ।
ਰਣ ਗਾਤ ਥਾਨ ਥਾਨ,
ਹਰ ਜਗ੍ਹਾ ਤੇ ਰਣ ਭੂਮੀ ਦੀ ਗੱਲ ਹੋ ਰਹੀ ਹੈ, ਹਰ ਜਗ੍ਹਾ ਤੇ ਜੰਗ ਯੁੱਧ ਦੀਆਂ ਗੱਲਾਂ ਹੋ ਰਹੀਆਂ ਨੇ।
ਮਿਲ ਵੀਰ ਬ੍ਰਿੰਦ ਬਖਾਨ,
ਔਰ ਵੀਰ ਯੋਧੇ ਆਪਸ ਵਿੱਚ ਮਿਲ ਮਿਲ ਕੇ ਭੰਗਾਣੀ ਦੇ ਜੰਗ ਦੀ ਗੱਲ ਕਰਦੇ ਨੇ ਕਿ ਮੈਂ ਇਸ ਤਰ੍ਹਾਂ ਜੰਗ ਲੜਿਆ, ਫਲਾਣੇ ਸਿੰਘ ਨੇ ਇਸ ਤਰ੍ਹਾਂ ਜੰਗ ਲੜਿਆ। ਏਦਾਂ ਜੰਗ ਦੀਆਂ ਗੱਲਾਂ ਹੋ ਰਹੀਆਂ ਹਨ।
ਰਣ ਭੀਰੂ ਤਿਆਗ ਪਰਾਏ,
ਜਿਹੜੇ ਭੀਰੂ ਕਾਇਰ ਸਨ ਉਹ ਰਣ ਭੂਮੀ ਛੱਡ ਕੇ ਦੌੜ ਗਏ ਹਨ।
ਜਿਨ ਸੂਰ ਕੀ ਨਸਕਾਏ,
ਏਦਾਂ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਹਨ।
ਸਭ ਕੀ ਕਹੇ ਕਰਤੂਤ,
ਸਾਰਿਆਂ ਦੀ ਕਰਤੂਤ ਦੱਸਦੇ ਹਨ।
ਗੁਰ ਕੋ ਮਹਾ ਜਸ ਪੂਤ,
ਸਤਿਗੁਰਾਂ ਦਾ ਬੜਾ ਪਵਿੱਤਰ ਜਸ ਸਾਰੇ ਸੂਰਮੇ ਪ੍ਰਗਟ ਕਰ ਰਹੇ ਨੇ। ਕਹਿੰਦੇ ਕਲਗੀਧਰ ਨੇ ਜਦੋਂ ਤੀਰ ਚਲਾਏ ਤੇ ਵੈਰੀ ਦਲ ਨੂੰ ਭਾਜੜਾ ਪੈ ਗਈਆਂ।
ਨਿਸਮੈ ਟਿਕੇ ਸਭ ਵੀਰ,
ਇਦਾਂ ਗੱਲਾਂ ਕਰਦੇ ਹੋਏ ਸਾਰੇ ਸੂਰਮੇ, ਰਾਤ ਦਾ ਸਮਾਂ ਸੀ, ਕਾਫੀ ਰਾਤ ਹੋ ਚੁੱਕੀ ਸੀ, ਦਿਨ ਦੇ ਥੱਕੇ ਹੋਏ ਸੀ ਜੰਗ ਯੁੱਧ ਵਿਚ, ਤੋ ਸੂਰਮੇ ਇਸ ਤਰ੍ਹਾਂ ਗੱਲਾਂ ਕਰਦੇ ਆਪਣੇ ਆਸਣਾ ਤੇ ਸੌ ਗਏ ਨੇ।
ਸੁਪਤੇ ਜਥਾ ਸੁਖ ਧੀਰ,
ਔਰ ਬੜੇ ਸੁਖ ਤੇ ਆਨੰਦ ਨਾਲ ਇਹਨਾਂ ਨੇ ਸੌਣਾ ਕੀਤਾ ਹੈ।
ਪੁਨ ਸਾਰੇ ਜਾਨ ਮਾਨ ਗੁਰਬਾਨੀ ਕੋ ਕਰ ਗਾਨ,
ਨਿਤਨੇਮ ਚ ਵਿਘਨ ਨਹੀਂ ਪੈਣ ਦਿੱਤਾ। ਅਗਲਾ ਦਿਨ ਅੰਮ੍ਰਿਤ ਵੇਲਾ ਹੋਇਆ ਤੋ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਸਿੱਖਾਂ ਨੇ ਬਾਣੀ ਪੜ੍ਹੀ। ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨੂੰ ਗਾਇਨ ਕਰਨ ਲੱਗੇ ਨੇ, ਨਿਤਨੇਮ ਦਾ ਜਾਪ ਕਰਨ ਲੱਗੇ ਹਨ।
ਮੁੱਖ ਪਾਠ ਕੇ ਤਕੀਨ,
ਇਸ ਤਰ੍ਹਾਂ ਬਹੁਤ ਸਾਰੇ ਸੂਰਮੇ ਪਾਠ ਕਰਦੇ ਨੇ, ਆਪਣੇ ਮੁਖੋਂ ਬਾਣੀ ਪੜ੍ਹਦੇ ਹਨ।
ਕਰ ਪ੍ਰੇਮ ਜਿਉ ਜਲ ਮੀਨ,
ਇਸ ਤਰ੍ਹਾਂ ਪ੍ਰੇਮ ਨਾਲ ਬਾਣੀ ਪੜ੍ਹਦੇ ਨੇ, ਜਿਵੇਂ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਏਦਾਂ ਗੁਰਬਾਣੀ ਨਾਲ ਪ੍ਰੇਮ ਕਰਕੇ, ਗੁਰਬਾਣੀ ਨਾਲ ਪਿਆਰ ਕਰਕੇ ਗੁਰੂ ਕੇ ਸਿੱਖ ਗੁਰਬਾਣੀ ਦਾ ਪਾਠ ਕਰ ਰਹੇ ਨੇ।
ਕਰ ਸੋਚ ਮਜਨ ਨੀਰ, ਗੁਰ ਬੈਠ ਗਏ ਬਰਬੀਰ।
ਕਲਗੀਧਰ ਜੀ ਵੀ ਅੰਮ੍ਰਿਤ ਵੇਲੇ ਸਪਹਿਰ ਰਾਤ ਰਹਿੰਦਿਆਂ ਉੱਠੇ, ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਜੋ ਮਹਾਰਾਜ ਜੀ ਦਾ ਨਿਤਨੇਮ ਸੀ, ਅੰਮ੍ਰਿਤ ਵੇਲੇ ਰੋਜ਼ ਮਹਾਰਾਜ ਜੀ ਧਿਆਨ ਵਿੱਚ ਬੈਠਦੇ ਨੇ, ਸਮਾਧੀ ਵਿੱਚ ਸਥਿਤ ਹੁੰਦੇ ਨੇ। ਤੋ ਕਲਗੀਧਰ ਪਾਤਸ਼ਾਹ ਇਸ਼ਨਾਨ ਪਾਣੀ ਕਰਕੇ ਆਪਣੇ ਆਸਣ ਦੇ ਉੱਤੇ ਪਦਮ ਆਸਣ ਲਾ ਕੇ ਆਪਣੇ ਧਿਆਨ ਵਿੱਚ ਮਗਨ ਹੋ ਗਏ ਹਨ।
ਪਟ ਬ੍ਰਿੰਦੇ ਆਯੁਧਧਾਰ, ਸਭ ਕੀ ਨੇ ਆਨੰਦੀਦਾਰ।
ਔਰ ਫਿਰ ਦਿਨ ਚੜਿਆ ਤੇ ਜਿੰਨੇ ਸ਼ਸਤਰਧਾਰੀ ਸੂਰਮੇ ਸਨ, ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਨੇ। ਆਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮਿਆਂ ਨੇ ਦੀਦਾਰ ਕੀਤੇ ਹਨ।
ਲੱਗ ਗਿਆ ਦੀਵਾਨ ਮਾਨ,
ਸਤਿਗੁਰਾਂ ਦਾ ਭਾਰੀ ਦੀਵਾਨ ਲੱਗ ਗਿਆ, ਦੀਵਾਨ ਸਜ ਗਿਆ।
ਸ਼ੋਭਤੇ ਸੁਖਦਾਨ,
ਔਰ ਸਾਰੇ ਭਰੇ ਹੋਏ ਦੀਵਾਨ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਰੇ ਸੂਰਮਿਆਂ ਸਿੱਖਾਂ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਅਕਲ ਛੰਦ ਤਬ ਆਇਓ ਬੁੱਧੂ ਸ਼ਾਹ,
ਖਾਲਸਾ ਜੀ ਇਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਦਾ ਜਿਹੜਾ ਪੁਰਸ਼ਾਰਥ ਹੈ ਉਹ ਭੁਲਾਇਆ ਨਹੀਂ ਜਾ ਸਕਦਾ। ਪੀਰ ਬੁੱਧੂ ਸ਼ਾਹ ਜੀ ਦੀ ਵੱਲੋਂ ਕੀਤੀ ਗਈ ਕੁਰਬਾਨੀ ਨੂੰ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੜੀ ਬਹਾਦਰੀ ਨਾਲ ਪੀਰ ਬੁੱਧੂ ਸ਼ਾਹ ਜੀ ਇਸ ਜੰਗ ਵਿੱਚ ਲੜੇ ਨੇ ਗੁਰੂ ਸਾਹਿਬ ਜੀ ਵੱਲੋਂ। ਦੁਸ਼ਮਣਾਂ ਦੇ ਦਲ ਦੇ ਨਾਲ ਆਪਣਾ 700 ਮੁਰੀਦ ਲੈ ਕੇ ਆਏ ਸਨ, ਔਰ 4 ਇਹਨਾਂ ਦੇ ਪੁੱਤਰ ਆਏ ਸਨ ਨਾਲ, ਜਿਨ੍ਹਾਂ ਚੋਂ 2 ਪੁੱਤਰ ਪੀਰ ਬੁੱਧੂ ਸ਼ਾਹ ਦੇ ਰਣ ਭੂਮੀ ਚ ਮਾਰੇ ਗਏ ਸੀ। ਵੇਖੋ ਇੱਕ ਮੁਸਲਮਾਨ ਫਕੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨਾਲ ਕਿਤਨਾ ਪਿਆਰ ਕਰਦਾ, ਕਿਤਨੀ ਪ੍ਰੀਤ ਕਰਦਾ। ਪੀਰ ਬੁੱਧੂ ਸ਼ਾਹ ਜੀ ਇਤਰੇ ਨੂੰ ਜਦੋਂ ਦੀਵਾਨ ਸਜਿਆ ਮਹਾਰਾਜ ਜੀ ਦਾ, ਤੋ ਪੀਰ ਬੁੱਧੂ ਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਏ।
ਜੀ ਸੰਗ ਸੁਭਟ ਗਨ ਆਹਾ,
ਪੀਰ ਬੁੱਧੂ ਸ਼ਾਹ ਜੀ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸੁਭਟ ਸੂਰਮੇ ਜਿਹੜੇ ਉਹਨਾਂ ਦੇ ਮੁਰੀਦ ਸਨ ਉਹ ਵੀ ਚੱਲ ਕੇ ਆਏ ਹਨ।
ਦੁਇ ਪੁੱਤਰ ਗਏ ਰਣ ਮਾਰੇ, ਦੋ ਜੀਵਤ ਸੰਗ ਨਿਆਰੇ।
2 ਪੁੱਤਰ ਪੀਰ ਬੁੱਧੂ ਸ਼ਾਹ ਦੇ ਰਣ ਭੂਮੀ ਚ ਮਾਰੇ ਗਏ ਨੇ, ਔਰ ਜਿਹੜੇ 2 ਜਿਉਂਦੇ ਸਨ ਉਹ ਪੀਰ ਬੁੱਧੂ ਸ਼ਾਹ ਜੀ ਦੇ ਨਾਲ ਚੱਲ ਕੇ ਆਏ ਹਨ।
ਸ਼ਸਤਰ ਅੰਗ ਮੈਂ ਲਾਏ,
ਇਹਨਾਂ ਆਪਣੇ ਸਰੀਰਾਂ ਤੇ ਸ਼ਸਤਰ ਸਜਾਏ ਹੋਏ, ਗਾਤਰੇ ਤੇਗਾਂ ਧਾਰਨ ਕੀਤੀਆਂ ਹੋਈਆਂ ਹਨ।
ਇਤ ਦਰਸ਼ਨ ਮੋਦ ਵਧਾਏ,
ਆ ਕੇ ਬੜੇ ਮੋਦ ਨਾਲ ਬੜੇ ਚਾਉ ਨਾਲ ਸਤਿਗੁਰੂ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ ਹਨ।
ਜਬ ਚੱਲ ਕਰੇ ਆਇਓ ਨੇੜੇ,
ਤੋ ਚੱਲ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਆਇਆ,
ਗੁਰ ਉੱਚੇ ਕਹਿ ਤਿਸ ਬੇਰਾ,
ਜਦੋਂ ਪੀਰ ਬੁੱਧੂ ਸ਼ਾਹ ਜੀ ਨੇੜੇ ਆਏ ਨਾ, ਉਹਨਾਂ ਨੂੰ ਆਉਂਦਿਆਂ ਵੇਖ ਕੇ ਉੱਚੀ ਆਵਾਜ਼ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਡਿੱਗ ਆਵੋ ਬੁੱਧੂ ਸ਼ਾਹ, ਤੁਮ ਪੀਰ ਸੱਚ ਕੇ ਆ।
ਮਹਾਰਾਜ ਕਹਿੰਦੇ ਆਓ ਪੀਰ ਬੁੱਧੂ ਸ਼ਾਹ ਜੀ ਆਓ, ਤੁਸੀਂ ਸੱਚ ਦੇ ਪੀਰ ਹੋ। ਮਹਾਰਾਜ ਕਲਗੀਧਰ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ, ਆਓ ਪੀਰ ਜੀ, ਆਓ ਜੀ ਆਇਆਂ ਨੂੰ, ਤੁਸੀਂ ਸੱਚ ਦੇ ਪੀਰ ਹੋ।
ਸਭ ਸੁਣਦੇ ਹੋ ਆਏ ਨਜ਼ੀਕਾ,
ਸਾਰਿਆਂ ਦੇ ਸੁਣਦਿਆਂ ਮਹਾਰਾਜ ਜੀ ਦੇ ਬਚਨ ਕਹਿੰਦਿਆਂ ਪੀਰ ਬੁੱਧੂ ਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਆ ਗਏ।
ਕਰ ਜੋਰਤ ਜਿਸੀ ਔਰ ਨੀਕਾ,
ਦੋਵੇਂ ਹੱਥ ਜੋੜੇ ਹੋਏ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਪੀਰ ਬੁੱਧੂ ਸ਼ਾਹ ਜੀ ਨੇ।
ਝੁਕ ਕੀ ਨਸਤਵੈ ਸਲਾਮੋ,
ਝੁਕ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਪੀਰ ਬੁੱਧੂ ਸ਼ਾਹ ਜੀ ਨੇ ਸਲਾਮ ਕੀਤੀ ਹੈ।
ਹੁਣ ਕਰੇ ਹੋ ਮੁਰੀਦ ਤਮਾਮੋ,
ਫਿਰ ਇਹਨਾਂ ਦੇ ਨਾਲ ਜਿੰਨੇ ਮੁਰੀਦ ਆਏ ਸਨ ਉਹਨਾਂ ਨੇ ਵੀ ਮਹਾਰਾਜ ਜੀ ਨੂੰ ਝੁਕ ਕੇ ਸਲਾਮ ਕੀਤੀ ਹੈ।
ਸੁਣ ਕਲਗੀਧਰ ਕੇ ਬੈਨਾ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ
ਕਰ ਜੋੜੇ ਸਨਮੁਖ ਨੈਨਾ,
ਹੱਥ ਜੋੜੇ ਹੋਏ ਸਤਿਗੁਰਾਂ ਦੇ ਸਨਮੁਖ ਨੇਤਰ ਕਰਕੇ
ਮੁਖ ਬੋਲਿਓ ਅਰਜ਼ ਗੁਜ਼ਾਰੇ, ਮੋਹਿ ਸ਼ੋਕ ਨਰ ਦੇ ਮਜਾਰੇ।
ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ, ਹੇ ਗਰੀਬ ਨਵਾਜ, ਮੇਰੇ ਦੋ ਪੁੱਤਰ ਰਣ ਭੂਮੀ ਚ ਅੱਜ ਮਾਰੇ ਗਏ ਹਨ, ਪਰ ਮਹਾਰਾਜ ਮੈਨੂੰ ਉਹਨਾਂ ਦੇ ਮਰਨ ਦਾ ਕੋਈ ਸ਼ੋਕ ਨਹੀਂ ਹੈ। ਵੇਖੋ, ਇੱਕ ਬਾਪ ਕਹਿ ਰਿਹਾ, ਇੱਕ ਪਿਤਾ ਕਹਿ ਰਿਹਾ, ਗੁਰੂ ਸਾਹਿਬ ਨਾਲ ਪ੍ਰੇਮ ਦੇ ਰੰਗ ਵਿੱਚ ਭਿੱਜਾ ਹੋਇਆ, ਮਹਾਰਾਜ ਮੇਰੇ ਦੋ ਪੁੱਤਰ ਰਣ ਭੂਮੀ ਚ ਕੱਲ ਮਾਰੇ ਗਏ ਨੇ, ਪਰ ਮਹਾਰਾਜ ਮੇਰੇ ਮਨ ਵਿੱਚ ਉਹਨਾਂ ਦੇ ਮਰਨ ਦਾ ਕੋਈ ਸ਼ੋਗ ਨਹੀਂ।
ਸੋ ਕਾਰਨ ਸੁਣੋ ਗੁਸਾਈ, ਸਿਰ ਮਰਨੋ ਸਭ ਬਣ ਆਏ।
ਮਹਾਰਾਜ ਉਹਦਾ ਕਾਰਨ ਇਹ ਹੈ, ਇਸ ਕਰਕੇ ਮੈਨੂੰ ਸ਼ੋਗ ਨਹੀਂ, ਉਹਦਾ ਕਾਰਨ ਇਹ ਹੈ ਕਿ ਮਰਨਾ ਸਾਰਿਆਂ ਦੇ ਸਿਰ ਤੇ ਆਉਣਾ, ਜਿੰਨੇ ਵੀ ਨੇ ਸੰਸਾਰ ਦੇ ਜੀਵ, ਮਰਨਾ ਤਾਂ ਸਾਰਿਆਂ ਦੇ ਸਿਰ ਉੱਤੇ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਤਾਂ ਮਹਾਰਾਜ ਜੀ ਸਾਰਿਆਂ ਦੇ ਸਿਰਾਂ ਉੱਤੇ ਲਿਖਿਆ ਹੋਇਆ।
ਮਮ ਪੁੱਤਰ ਮਰੇ ਸ਼ੁਭ ਥਾਨਾ,
ਪਰ ਮਹਾਰਾਜ ਮੈਨੂੰ ਇਸ ਗੱਲ ਦੀ ਖੁਸ਼ੀ, ਮਰਨਾ ਤਾਂ ਉਹਨਾਂ ਨੇ ਹੈ ਹੀ ਸੀ, ਅੱਜ ਨਹੀਂ ਤੇ ਕੁਝ ਸਮਾਂ ਬਾਅਦ ਮਰ ਜਾਂਦੇ, ਪਰ ਮਹਾਰਾਜ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਮੇਰੇ ਦੋਵੇਂ ਪੁੱਤਰ ਸ਼ੁਭ ਜਗ੍ਹਾ ਤੇ ਮਰੇ ਨੇ।
ਇੱਕ ਤੋਂ ਰਣ ਖੇਤ ਮਾਨਾ,
ਇੱਕ ਤਾਂ ਰਣ ਭੂਮੀ ਵਿੱਚ ਮਰੇ ਨੇ, ਲੜ ਕੇ ਸੂਰਮਿਆਂ ਦੀ ਮੌਤ, ਬਹਾਦਰਾਂ ਤੇ ਯੋਧਿਆਂ ਦੀ ਮੌਤ ਰਣ ਭੂਮੀ ਚ ਮਰੇ ਹਨ।
ਪੁੰਨ ਕਾਰਜ ਤੁਮਰੇ ਆਏ,
ਮਹਾਰਾਜ ਉਹ ਤੁਹਾਡੇ ਕੰਮ ਆਏ ਨੇ, ਇਸ ਗੱਲ ਦੀ ਸੰਤੁਸ਼ਟੀ ਹੈ। ਇੱਕ ਤਾਂ ਉਹ ਸੂਰਮਿਆਂ ਵਾਂਗੂ ਰਣ ਭੂਮੀ ਚ ਲੜ ਕੇ ਮਰੇ ਨੇ, ਦੂਜਾ ਮਹਾਰਾਜ ਜੀ ਉਹ ਤੁਹਾਡੇ ਕੰਮ ਆ ਗਏ ਹਨ।
ਇਮ ਕਰਵੈ ਬਹਿਸਤ ਸਿਧਾਏ,
ਇੱਦਾਂ ਕਰਕੇ ਉਹ ਬਹਿਸਤ ਚਲੇ ਗਏ ਨੇ, ਉਹ ਸਵਰਗ ਵਿੱਚ ਚਲੇ ਗਏ ਨੇ।
ਤੈ ਭੋਗੈ ਆਨੰਦ ਵਿਸਾਲਾ,
ਉੱਥੇ ਉਹਨਾਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇਗੀ, ਭਾਰੀ ਆਨੰਦ ਨੂੰ ਭੋਗਣਗੇ ਬਹਿਸਤ ਵਿੱਚ ਜਾ ਕੇ।
ਤੁਮ ਕਰਨਾ ਕਰੋ ਕਿਰਪਾਲਾ,
ਹੇ ਕਿਰਪਾਲੂ ਦਿਆਲੂ ਪਾਤਸ਼ਾਹ, ਹੁਣ ਤੁਸੀਂ ਮੇਰੇ ਤੇ ਕਰੁਣਾ ਕਰੋ।
ਇਹ ਜਾਨਿਓ ਲਾਭ ਵਡੇਰਾ, ਨੈ ਸ਼ੋਕ ਕਰੈ ਮਨ ਮੇਰਾ।
ਮਹਾਰਾਜ ਮੈਂ ਇਹੀ ਵੱਡਾ ਲਾਭ ਜਾਣਿਆ ਕਿ ਮੇਰੇ ਪੁੱਤਰ ਸ਼ਹੀਦ ਹੋਏ ਨੇ, ਇਸ ਕਰਕੇ ਮੈਨੂੰ ਇਸ ਗੱਲ ਦਾ ਲਾਭ ਹੋਇਆ ਕਿ ਮਹਾਰਾਜ ਜਿਸ ਕਾਰਨ ਕਰਕੇ ਮੇਰੇ ਮਨ ਚ ਕੋਈ ਸ਼ੋਗ ਨਹੀਂ ਹੈ, ਮੇਰੇ ਮਨ ਚ ਕੋਈ ਦੁੱਖ ਨਹੀਂ ਹੈ।
ਸੁਣ ਸ਼੍ਰੀ ਪ੍ਰਭ ਬੋਰ ਬਖਾਨਿਓ,
ਪੀਰ ਬੁੱਧੂ ਸ਼ਾਹ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੈ ਨਿਸ਼ਚੇ ਇਮ ਜਿਸ ਜਾਨਿਓ।
ਮਹਾਰਾਜ ਜੀ ਕਹਿੰਦੇ, ਹਾਂ ਨਿਸ਼ਚੇ ਹੀ ਪੀਰ ਬੁੱਧੂ ਸ਼ਾਹ ਜੀ, ਜਿਵੇਂ ਤੁਸੀਂ ਇਹ ਗੱਲ ਜਾਣੀ ਹੈ ਇਸੇ ਤਰ੍ਹਾਂ ਹੀ ਹੈ।
ਪਰ ਤੋ ਪਛਾਨੋ ਜਨਮੈ, ਜੁਗ ਬ੍ਰਹੇ ਪਾਣ ਜੇ ਰਨ ਮੈਂ।
ਪਰ ਸਾਡੇ ਮਨ ਵਿੱਚ ਬੜਾ ਵੱਡਾ ਵਿਛੋੜਾ ਹੈ ਕਲਗੀਧਰ ਜੀ ਮਹਾਰਾਜ ਜੀ, ਆਪਣੇ ਮਨ ਦਾ ਪਿਆਰ ਆਪਣੇ ਭਰਾਵਾਂ ਪ੍ਰਤੀ, ਇਹ ਪਿਆਰ ਖਾਲਸਾ ਜੀ ਸੁੱਚਾ ਸੱਚਾ ਪਿਆਰ ਹੈ ਜਿਹੜਾ ਇੱਕ ਗੁਰੂ ਦਾ ਆਪਣੇ ਸਿੱਖ ਨਾਲ ਹੁੰਦਾ ਹੈ। ਉਹ ਪਿਆਰ ਵਿੱਚ ਮਹਾਰਾਜ ਜੀ ਕਹਿੰਦੇ, ਜਿਹੜੇ ਗੁਰੂ ਸਾਹਿਬ ਦੇ ਭਾਣਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਜੀਤ ਮਲ ਤੇ ਸੰਗੋ ਸ਼ਾਹ ਜੀ, ਜੋ ਰਣ ਭੂਮੀ ਵਿੱਚ ਉਹ ਸ਼ਹੀਦ ਹੋਏ ਹਨ,
ਸਨਮੁਖ ਤਿਆਗੈ ਪ੍ਰਾਣਾ,
ਜਿਹੜੇ ਸਾਡੇ ਸਾਹਮਣੇ ਦੁਸ਼ਮਣ ਦੇ ਸਨਮੁਖ ਲੜ ਕੇ ਪ੍ਰਾਣ ਤਿਆਗ ਗਏ ਨੇ।
ਰਖ ਛਤਰੀ ਧਰਮ ਸੁਜਾਨਾ,
ਜਿਨ੍ਹਾਂ ਨੇ ਛਤਰੀ ਧਰਮ ਦੀ ਪਾਲਣਾ ਕੀਤੀ, ਛਤਰੀ ਧਰਮ ਰੱਖਿਆ ਹੈ।
ਤਿੰਨ ਤੇ ਵੱਡ ਸ਼ੋਕੀ ਉਪੰਨਾ, ਚਿਤ ਹੋਤ ਹਮਾਰੋ ਖਿੰਨਾ।
ਸਾਡੇ ਉਹਨਾਂ ਦੋਹਾਂ ਭਰਾਵਾਂ ਦੇ ਜਾਣ ਦਾ ਸਾਨੂੰ ਸੋਗ ਹੈ। ਗੁਰੂ ਕਲਗੀਧਰ ਕਹਿੰਦੇ ਸਾਡੇ ਮਨ ਚ ਸ਼ੋਕ ਹੈ। ਇਹ ਸ਼ੋਕ ਬੋਹ ਵਾਲਾ ਸ਼ੋਕ ਨਹੀਂ ਹੈ, ਜਿਵੇਂ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ, ਬਾਬਾ ਰੁੰਨਾ ਐਸੇ ਜਾਣੀਐ ਰੋਵੈ ਲਾਏ ਪਿਆਰੋ। ਇਹ ਉਸ ਰੋਣ ਦੀ ਗੱਲ ਹੈ ਕਿ ਜਿਹੜਾ ਪਿਆਰ ਦੇ ਵਿੱਚ ਆ ਕੇ ਗੁਣਾਂ ਨੂੰ ਸਿਮਰ ਕਰਕੇ ਚੇਤੇ ਕਰਕੇ ਗੁਣਾਂ ਨੂੰ ਚੇਤੇ ਕਰਕੇ ਰੋਇਆ ਜਾਂਦਾ।
ਗੁਣ ਸਿਮਰਤ ਹੈ ਮਨ ਮੇਰਾ,
ਉਹਨਾਂ ਦੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਗੁਣਾਂ ਨੂੰ ਸਾਡਾ ਮਨ ਯਾਦ ਕਰ ਰਿਹਾ, ਸਿਮਰ ਰਿਹਾ।
ਜਿਨ ਮੈਂ ਉਤਸ਼ਾਹ ਬਡੇਰਾ,
ਜਿਨ੍ਹਾਂ ਦੇ ਵਿੱਚ ਬੜਾ ਵੱਡਾ ਭਾਰੀ ਉਤਸ਼ਾਹ ਹੈ।
ਮਿਤ ਮਿਲਤ ਖਿਲਤ ਅਮ ਸੰਗੇ,
ਰੋਜ਼ ਸਾਡੇ ਨਾਲ ਮਿਲਦੇ ਸੀ, ਸਾਡੇ ਨਾਲ ਬਚਨ ਕਰਦੇ ਸੀ, ਸਾਡੇ ਨਾਲ ਬਚਪਨ ਤੋਂ ਖੇਡਦੇ ਸਨ।
ਬਨ ਗਮਨ ਤੇ ਚੜ੍ਹੈ ਤੁਰੰਗੇ,
ਜਦੋਂ ਅਸੀਂ ਜੰਗਲ ਤੇ ਸ਼ਿਕਾਰ ਖੇਡਣ ਜਾਂਦੇ ਸੀ ਤੇ ਸਾਡਾ ਵੀਰ ਸੰਘੋ ਸ਼ਾਹ ਜੀਤ ਮੱਲ ਸਾਡੇ ਨਾਲ ਰਣ ਭੂਮੀ ਚ ਚੜ੍ਹ ਕੇ ਜਾਂਦਾ ਸੀ।
ਸੁਨ ਬੁੱਧੂ ਸ਼ਾਹ ਬਖਾਨਾ, ਤੁਮ ਸਭ ਵਿਦ ਅਹੋ ਮਹਾਨਾ।
ਖਾਲਸਾ ਜੀ, ਇਹ ਪ੍ਰੇਮ ਦੀ ਖੇਡ ਦੀ ਗੱਲ ਹੋ ਰਹੀ ਹੈ। ਕਹਿੰਦੇ ਸਾਡੇ ਮਨ ਚ ਉਹਨਾਂ ਦੇ ਜਾਣ ਦਾ ਸ਼ੋਕ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਡੇ ਮਨ ਵਿਚ ਇਸ ਤਰ੍ਹਾਂ ਦਾ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ ਅਸੀਂ ਯਾਦ ਕਰਕੇ ਆਪਣੇ ਮਨ ਵਿਚ ਸ਼ੋਕ ਕਰ ਰਹੇ ਹਾਂ ਕਿ ਸਾਡੇ ਉਹ ਦੋ ਵੀਰ ਜਦੋਂ ਅਸੀਂ ਰਣ ਭੂਮੀ ਤੋਂ ਜਾਂਦੇ ਸੀ, ਜਦੋਂ ਅਸੀਂ ਜੰਗਲ ਨੂੰ ਜਾਣਾ ਸ਼ਿਕਾਰ ਖੇਡਣ ਜਾਣਾ ਤਾਂ ਵੀ ਨਾਲ ਸਨ, ਤੇ ਜਦੋਂ ਅਸੀਂ ਬਚਪਨ ਚ ਖੇਡਦੇ ਸੀ ਤੇ ਸਾਡੇ ਨਾਲ ਖੇਡਦੇ ਸਨ। ਤੋ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਬੋਲੇ,
ਤੁਮ ਸਭ ਵਿਦ ਅਹੋ ਮਹਾਨਾ।
ਕਹਿਣ ਲੱਗੇ ਹੇ ਗੁਰੂ ਕਲਗੀਧਰ ਜੀ, ਤੁਸੀਂ ਸਭ ਪ੍ਰਕਾਰ ਕਰਕੇ ਮਹਾਨ ਹੋ।
ਜਿਵੇਂ ਚਾਹੋ ਰਚੋ ਗੁਸਾਈ,
ਮਹਾਰਾਜ ਤੁਸੀਂ ਜਿਵੇਂ ਚਾਹੋ ਉਸੇ ਤਰ੍ਹਾਂ ਰਚ ਸਕਦੇ ਹੋ। ਜੋ ਚਾਹੋ ਤੁਹਾਡੀ ਆਪਣੀ ਖੇਡ ਹੈ, ਆਪਣੀ ਲੀਲਾ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਥਾ ਲਿਖੀ ਹੈ ਇਤਿਹਾਸ ਦੀ, ਇਤਨੀ ਬਾ ਕਮਾਲ ਤੇ ਸੁੰਦਰ ਢੰਗ ਨਾਲ ਲਿਖੀ ਹੈ ਕਿ ਸਾਰਾ ਵਾਰਤਾਲਾਪ ਜੋ ਉੱਥੇ ਹੋ ਰਹੀ ਹੈ, ਜਿਵੇਂ ਜਿਵੇਂ ਜੰਗ ਯੁੱਧ ਹੋਇਆ, ਸਭ ਕੁਝ ਅੱਖਾਂ ਦੇ ਸਾਹਮਣੇ ਚੱਲਦਾ। ਪਰਸੋਂ ਮੈਨੂੰ ਇੱਕ ਗੁਰਮੁਖ ਪਿਆਰਾ ਸਿੰਘ ਮਿਲਿਆ, ਉਹ ਕਹਿੰਦਾ ਗਿਆਨੀ ਜੀ ਮੇਰੀ ਛਾਤੀ ਦੇ ਵਿੱਚ ਦਰਦ ਹੋ ਰਹੀ। ਮੈਂ ਆਖਿਆ ਭਾਈ ਕੀ ਗੱਲ ਹੈ? ਕਹਿੰਦਾ ਜੀ ਜੀਤ ਮੱਲ, ਜਦੋਂ ਮੈਂ ਕਥਾ ਸੁਣ ਰਿਹਾ ਸੀ, ਕਹਿੰਦੇ ਜਦੋਂ ਭਾਈ ਜੀਤ ਮੱਲ ਦੀ ਛਾਤੀ ਵਿੱਚ ਤੀਰ ਲੱਗਾ ਨਾ, ਕਹਿੰਦੇ ਮੈਨੂੰ ਏਦਾਂ ਜਾਪਿਆ ਵੀ ਉਹ ਤੀਰ ਮੇਰੀ ਛਾਤੀ ਵਿੱਚ ਵੱਜਾ। ਕਹਿਣ ਤੋਂ ਭਾਵ ਕਿ ਇਤਨੇ ਖੁੱਭ ਕੇ ਗੁਰੂ ਕੇ ਜਿਹੜੇ ਸਰੋਤੇ ਨੇ ਉਹ ਕਥਾ ਸੁਣਦੇ ਨੇ, ਕਿਉਂਕਿ ਭਾਈ ਸੰਤੋਖ ਸਿੰਘ ਜੀ ਨੇ ਕਥਾ ਹੀ ਇਤਨੇ ਸੁੰਦਰ ਢੰਗ ਨਾਲ ਲਿਖੀ ਹੈ। ਇੱਥੇ ਕਿਤਨਾ ਜਿਹੜਾ ਪ੍ਰੇਮ ਸੀ ਗੁਰੂ ਕਲਗੀਧਰ ਦੇ ਹਿਰਦੇ ਦਾ ਭਾਈ ਸੰਘੋ ਸ਼ਾਹ ਤੇ ਭਾਈ ਜੀਤ ਮੱਲ ਦੇ ਪ੍ਰਤੀ, ਉਹ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਲਫ਼ਜ਼ਾਂ ਵਿੱਚ ਬਿਆਨ ਕੀਤਾ। ਤੇ ਪੀਰ ਬੁੱਧੂ ਸ਼ਾਹ ਜੀ ਅੱਗੋਂ ਕਹਿ ਰਹੇ ਨੇ, ਮਹਾਰਾਜ ਤੁਸੀਂ ਸਭ ਪਰ ਕਰਕੇ ਸੁਜਾਨ ਹੋ ਔਰ ਜਿਵੇਂ ਚਾਹੋ ਮਹਾਰਾਜ ਜੀ ਤੁਸੀਂ ਉਸੇ ਤਰ੍ਹਾਂ ਰਚ ਸਕਦੇ ਹੋ, ਉਹੀ ਲੀਲਾ ਬਣਾ ਸਕਦੇ ਹੋ।
ਸਭ ਬਾਤ ਤੁਮੋ ਮਨ ਆਏ,
ਮਹਾਰਾਜ ਸਾਰੀਆਂ ਬਾਤਾਂ ਤੁਹਾਨੂੰ ਹੀ ਬਣ ਆਉਂਦੀਆਂ ਹਨ।
ਸ਼ੁਭ ਭਾਗ ਜੇ ਪਏ ਹਮਾਰੇ,
ਮਹਾਰਾਜ ਸਾਡੇ ਕੋਈ ਚੰਗੇ ਕਰਮ ਜਾਗੇ ਨੇ, ਸਾਡੇ ਕੋਈ ਸਵੱਲੇ ਭਾਗ ਜਾਗੇ ਹਨ।
ਮਿਲ ਕਦਮ ਸੁਪਦਮ ਤੁਮਾਰੇ,
ਤੁਹਾਡੇ ਪਵਿੱਤਰ ਪਾਵਨ ਚਰਨਾ ਕਮਲਾਂ ਦੇ ਨਾਲ ਮੇਰਾ ਪਿਆਰ ਪਿਆ। ਮਹਾਰਾਜ ਤੁਹਾਡੇ ਚਰਨਾ ਕਮਲਾਂ ਵਿੱਚ ਮੇਰਾ ਮੇਲ ਹੋਇਆ, ਤੁਸੀਂ ਮੈਨੂੰ ਆਪਣੇ ਚਰਨਾਂ ਚ ਜਗ੍ਹਾ ਬਖਸ਼ੀ ਹੈ। ਮਹਾਰਾਜ ਗਰੀਬ ਨਵਾਜ, ਇਹ ਤੁਹਾਡਾ ਬੜਾ ਵੱਡਾ ਤਰਸ ਹੋਇਆ।
ਅਬ ਸਫਲ ਭਏ ਸਭ ਰੀਤੀ,
ਹੁਣ ਮਹਾਰਾਜ ਜੀ ਸਭ ਪ੍ਰਕਾਰ ਕਰਕੇ ਮੈਂ ਸਫਲ ਹੋ ਗਿਆ, ਮੇਰੀ ਜ਼ਿੰਦਗੀ ਮੇਰਾ ਜੀਵਨ ਸਫਲਾ ਹੋ ਗਿਆ।
ਰਣ ਪਹੁੰਚੇ ਆਨ ਸੁਪ੍ਰੀਤੀ,
ਮੈਂ ਤੁਹਾਡੀ ਖਾਤਰ ਇਸ ਰਣ ਭੂਮੀ ਚ ਆ ਪਹੁੰਚਿਆ, ਪਿਆਰ ਸਹਿਤ ਆ ਪਹੁੰਚਿਆ, ਬਸ ਮਹਾਰਾਜ ਮੇਰਾ ਜੀਵਨ ਧਨ ਹੋ ਗਿਆ।
ਗਨ ਖਾਨ ਪ੍ਰਥਮ ਰਖਵਾਏ,
ਮਹਾਰਾਜ ਪਹਿਲੀ ਗਲਤੀ ਦੀ ਮੈਂ ਖਿਮਾ ਵੀ ਮੰਗਦਾ ਕਿ ਮੈਂ ਤੁਹਾਡੇ ਕੋਲ 500 ਪਠਾਨ ਭਰਤੀ ਕਰਵਾਏ ਸਨ।
ਗੁਰ ਕਰਤੇ ਸੇ ਧਨ ਗਨ ਪਾਏ,
ਉਹਨਾਂ 500 ਪਠਾਣਾ ਨੇ ਗੁਰੂ ਘਰੋਂ ਬਹੁਤ ਸਾਰਾ ਪੈਸਾ ਲਿਆ, ਬਹੁਤ ਸਾਰੀਆਂ ਤਨਖਾਹਾਂ ਕਈ ਮਹੀਨਿਆਂ ਤੱਕ ਲੈਂਦੇ ਰਹੇ।
ਪੁਨ ਹੋਏ ਨਿਮਕ ਹਰਾਮੀ,
ਫਿਰ ਮਹਾਰਾਜ ਜੀ ਅਚਾਨਕ ਜਦੋਂ ਲੋੜ ਪਈ ਜੰਗ ਦੇ ਵਿੱਚ ਉਹਨਾਂ ਦੀ, ਤੇ ਉਹ 500 ਦੇ 500 ਪਠਾਣਾਂ ਦੇ ਵਿੱਚੋਂ 400 ਪਠਾਣ ਨਮਕ ਹਰਾਮੀ ਹੋ ਗਏ।
ਸਭ ਕੀਨੀ ਕਾਰ ਗੁਲਾਮੀ,
ਉਹਨਾਂ ਨੇ ਸਾਰੀ ਗੁਲਾਮੀ ਵਾਲੀ ਨੀਚਾਂ ਵਾਲੀ ਕਾਰ ਕੀਤੀ, ਮਾੜੇ ਕਰਮ ਕੀਤੇ ਹਨ।
ਲਖ ਉਪਾਲੰਬ ਪਥ ਜੋ,
ਮਹਾਰਾਜ ਤੁਸੀਂ ਜਿਹੜੀ ਚਿੱਠੀ ਭੇਜੀ ਸੀ ਉਹਦੇ ਵਿੱਚ ਉਲਾਂਭਾ ਭੇਜਿਆ ਸੀ।
ਮੈਂ ਲੱਜਿਤ ਸੁਣ ਕਰ ਸੋ,
ਚਿੱਠੀ ਪੜ ਕੇ ਤੁਹਾਡੀ ਉਪਾਲੰਬ ਪੜ ਕੇ ਮਹਾਰਾਜ ਮੇਰਾ ਮਨ ਬੜਾ ਲੱਜਤ ਹੋਇਆ ਸੀ, ਮੈਂ ਬੜਾ ਸ਼ਰਮਸਾਰ ਹੋਇਆ ਸੀ।
ਮੈਂ ਸਬਤ ਮੁਰੀਦ ਬਟੋਰੇ,
ਮਹਾਰਾਜ ਉਸ ਵੇਲੇ ਫਿਰ ਮੈਂ ਠਾਣ ਲਈ ਕਿ ਮੈਂ ਗੁਰੂ ਸਾਹਿਬ ਦੀ ਇਸ ਰਣ ਭੂਮੀ ਚ ਮਦਦ ਕਰਾਂਗਾ। ਮਹਾਰਾਜ ਮੈਂ 700 ਮੁਰੀਦ ਆਪਣੇ ਇਕੱਠੇ ਕੀਤੇ।
ਚੱਲ ਪਰੇ ਤੁਰਤ ਤੁਮੇ ਓਰੇ,
ਤੁਰਤ ਫੁਰਤ ਸਡੋਰੇ ਤੋਂ ਚੱਲ ਕੇ ਤੁਹਾਡੇ ਕੋਲ ਇੱਥੇ ਆ ਪਹੁੰਚਿਆ।
ਪੁਰ ਪੌਂਟੇ ਮੈਂ ਜਬ ਆਇਓ,
ਮਹਾਰਾਜ ਜਦੋਂ ਮੈਂ ਇੱਥੇ ਪੌਂਟਾ ਸਾਹਿਬ ਪਹੁੰਚਿਆ,
ਤੁਮ ਚੜੇ ਜੰਗ ਸੁਣ ਪਾਇਓ,
ਮੈਂ ਸੁਣਿਆ ਕਿ ਤੁਸੀਂ ਭੰਗਾਣੀ ਦੇ ਮੈਦਾਨ ਵਿੱਚ ਜੰਗ ਚ ਜਾ ਪਹੁੰਚੇ ਹੋ, ਤੁਸੀਂ ਭੰਗਾਣੀ ਦੇ ਮੈਦਾਨ ਨੂੰ ਚੜਾਈ ਕਰ ਦਿੱਤੀ ਹੈ।
ਮੈਂ ਕੀਨ ਸਮੈ ਤਬ ਡੇਰਾ,
ਮਹਾਰਾਜ ਉਸ ਵੇਲੇ ਸੁਣ ਕੇ ਮੈਂ ਡੇਰਾ ਨਹੀਂ ਕੀਤਾ, ਮੈਂ ਫਿਰ ਜਗ੍ਹਾ ਤੇ ਕਿਤੇ ਵਿਸ਼ਰਾਮ ਨਹੀਂ ਕੀਤਾ, ਸਿੱਧਾ ਰਣ ਭੂਮੀ ਨੂੰ ਚਲਾ ਗਿਆ।
ਰਣ ਕਾਜ ਪਰਿਓ ਅਬਹੇਰਾ,
ਰਣ ਭੂਮੀ ਦਾ ਕਾਰਜ ਵੇਖ ਕੇ ਮੈਂ ਤੁਹਾਡੇ ਤੋਂ ਬਿਨਾਂ ਪੁੱਛਿਆ ਦੁਸ਼ਮਣ ਦੇ ਉੱਤੇ ਪਹਿਲਾਂ ਹੀ ਹੱਲਾ ਬੋਲ ਦਿੱਤਾ।
ਮੈਂ ਗਮਨਿਓ ਤੁਮ ਪਛਾਤੇ,
ਮਹਾਰਾਜ ਤੁਹਾਡੇ ਪਿੱਛੇ ਪਿੱਛੇ ਚੱਲ ਕੇ ਮੈਂ ਉੱਥੇ ਆ ਪਹੁੰਚਿਆ।
ਸਭ ਖਰੇ ਉੱਤੇ ਪਲ ਪਾਂਤੇ,
ਸਾਰੇ ਭਲੀ ਪ੍ਰਕਾਰ ਨਾਲ ਉੱਥੇ ਖੜੇ ਸਨ।
ਇੱਕ ਪਾਸਾ ਰਣ ਕੋ ਰੋਕਾ,
ਮਹਾਰਾਜ ਰਣ ਭੂਮੀ ਦਾ ਇੱਕ ਪਾਸਾ ਮੈਂ ਜਾ ਕੇ ਆਪਣੇ 700 ਮੁਰੀਦਾਂ ਸਮੇਤ ਰੋਕ ਲਿਆ।
ਪੁੰਜ ਖਰੋ ਅਵਲੋਕਾ,
ਜਿਹੜੇ ਪੁੰਜ ਖੜੇ ਸਨ ਦੁਸ਼ਮਣਾਂ ਦੇ ਸਾਹਮਣੇ ਉਹਨਾਂ ਦਾ ਅੱਗਾ ਇੱਕ ਪਾਸਿਓ ਜਾ ਕੇ ਮੈਂ ਰੋਕ ਲਿਆ।
ਸਭ ਛੁੱਟਣ ਲੱਗੀ ਤੁਫੰਗਾ,
ਜਦੋਂ ਮਹਾਰਾਜ ਜੀ ਮੈਂ ਰਣ ਭੂਮੀ ਚ ਪਹੁੰਚਿਆ ਆਪਣੇ ਮੁਰੀਦ ਲੈ ਕੇ, ਤੇ ਬੰਦੂਕਾਂ ਚੱਲਣ ਲੱਗੀਆਂ, ਗੋਲੀਆਂ ਦਾਗੀਆਂ ਜਾਣ ਲੱਗੀਆਂ, ਤੀਰ ਚੱਲਣ ਲੱਗੇ।
ਗਿਰਪਤੀ ਲੜੇ ਹਮ ਸੰਗ,
ਪਹਾੜੀ ਜਿਹੜੇ ਸਨ ਉਹ ਸਾਡੇ ਨਾਲ ਲੜਨਾ ਸ਼ੁਰੂ ਹੋ ਗਏ, ਉਹਨਾਂ ਸਾਡੇ ਤੇ ਵੀ ਹੱਲਾ ਬੋਲਿਆ।
ਬਹੁ ਮਾਰੇ ਤਾਂ ਪਹਾੜੇ,
ਮਹਾਰਾਜ ਤੁਹਾਡੀ ਕਿਰਪਾ ਨਾਲ ਸੈਂਕੜੇ ਪਹਾੜੀ ਅਸੀਂ ਉੱਥੇ ਰਣ ਭੂਮੀ ਵਿੱਚ ਮਾਰੇ ਹਨ।
ਫਿਰ ਹੈ ਕਰ ਧੀਰਜ ਧਾਰੇ,
ਫਿਰ ਹੋ ਕੇ ਬੜੇ ਧੀਰਜ ਦੇ ਨਾਲ ਅਸੀਂ ਉੱਥੇ ਲੜੇ ਹਾਂ।
ਨੈ ਪਾਉ ਪਿਛਾਊ ਕਾਲਾ,
ਮਹਾਰਾਜ ਲੜਦਿਆਂ ਅਸੀਂ ਆਪਣੇ ਪੈਰ ਪਿੱਛੇ ਨਹੀਂ ਹਟਾਏ।
ਰਣ ਡਾਰ ਵਿਸਾਲ ਕਰਾਲਾ,
ਔਰ ਬੜਾ ਭਿਆਨਕ ਕਰਾਲ ਜੰਗ ਉੱਥੇ ਮਚਿਆ ਹੈ।
ਸੁਤ ਦੋਏ ਮੁਰੀਦ ਸਮੇਤਾ, ਲੜ ਪਹੁੰਚੇ ਪਿਸਤ ਨਕੇਤਾ,
ਮਹਾਰਾਜ ਮੇਰੇ ਦੋ ਪੁੱਤਰ ਬਹੁਤ ਸਾਰੇ ਮੁਰੀਦਾਂ ਸਮੇਤ ਰਣ ਭੂਮੀ ਵਿੱਚ ਪਹਾੜੀਆਂ ਨੂੰ ਮਾਰਦਿਆਂ ਮਾਰਦਿਆਂ ਬਹਿਸਤ ਜਾ ਪਹੁੰਚੇ ਹਨ, ਸਵਰਗ ਜਾ ਪਹੁੰਚੇ ਹਨ।
ਤੁਮ ਦਿਸ਼ਾ ਪਠਾਣ ਅਰੇ ਹੈ, ਸਭ ਹੋਏ ਹਰਾਮ ਮਰੇ ਹੈ।
ਮਹਾਰਾਜ ਮੈਂ ਇੱਧਰ ਪਹਾੜੀਆਂ ਨਾਲ ਅੜਿਆ ਹੋਇਆ ਸੀ, ਤੁਹਾਡੇ ਵੱਲ ਪਠਾਣ ਅੜੇ ਹੋਏ ਸਨ, ਤੇ ਮਹਾਰਾਜ ਉਹ ਜਿਹੜੇ ਨਿਮਕ ਹਰਾਮੀ ਪਠਾਣ ਸਨ ਉਹ ਤੁਹਾਡੇ ਹੱਥੀ ਹਰਾਮ ਹੋ ਕੇ ਮਰੇ ਹਨ।
ਤਜ ਸਵਾਮੀ ਬੇਮੁਖ ਜੈਸੇ,
ਜਿਹੜੇ ਆਪਣੇ ਸਵਾਮੀ ਤੋਂ ਬੇਮੁਖ ਹੋ ਕੇ ਗਏ ਸਨ।
ਹਲ ਪਾਏ ਲੀਨ ਤਿੰਨ ਤੈਸੇ,
ਜਿਵੇਂ ਗਏ ਸੀ ਬੇਮੁਖ ਹੋ ਕੇ ਉਦਾਂ ਦਾ ਫਲ ਉਹਨਾਂ ਨੂੰ ਰਣ ਭੂਮੀ ਚ ਮੌਤ ਦੇ ਰੂਪ ਚ ਪ੍ਰਾਪਤ ਹੋਇਆ।
ਸੁਣ ਧੀਰ ਪੀਰ ਕੀ ਕਾਨਾ,
ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਦਾ ਇਹ ਧੀਰਜ ਸੁਣਿਆ।
ਸ਼੍ਰੀ ਮੁਕਤੇ ਤਵੈ ਬਖਾਨਾ,
ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਵੇਲੇ ਬੋਲੇ,
ਤੋਏ ਸਾਧ ਸਾਧ ਬੜ ਸਾਧੂ,
ਮਹਾਰਾਜ ਜੀ ਕਹਿੰਦੇ ਸਬਾਸ਼ ਹੈ ਸਬਾਸ਼ ਹੈ, ਤੂੰ ਬੜਾ ਵੱਡਾ ਸਾਧੂ ਹੈ। ਪੀਰ ਬੁੱਧੂ ਸ਼ਾਹ ਜੀ ਤੁਸੀਂ ਬੜੇ ਵੱਡੇ ਸਾਧੂ ਹੋ।
ਪਦ ਉੱਤਮ ਮੈਂ ਥਿਤ ਲਾਦੂ,
ਉੱਤਮ ਪਦਵੀ ਵਿੱਚ ਤੁਹਾਡੀ ਸੁਰਤ ਟਿਕੀ ਹੋਈ ਹੈ।
ਇਤਿਆਦਿਕ ਅਦਕ ਬਡਾਏ, ਸ਼੍ਰੀ ਮੁਕਤੇ ਪਾਕ ਸੁਣਾਏ,
ਇਹਦਾ ਮਹਾਰਾਜ ਜੀ ਨੇ ਬੜੀ ਵੱਡੀ ਵਡਿਆਈ ਪੀਰ ਬੁੱਧੂ ਸ਼ਾਹ ਜੀ ਦੀ ਆਪਣੇ ਮੁਖਾਰਬਿੰਦ ਚੋਂ ਗਾਇਨ ਕੀਤੀ।
ਸਨਮਾਨ ਸਹਿਤ ਬਿਠਾਇਓ,
ਸਨਮਾਨ ਸਹਿਤ ਪੀਰ ਜੀ ਨੂੰ ਆਪਣੇ ਕੋਲ ਬਿਠਾਇਆ।
ਅਨਕੰਪਾ ਧਾਰ ਦ੍ਰਿਸ਼ਟਾਇਓ,
ਕਿਰਪਾ ਭਰੀ ਦ੍ਰਿਸ਼ਟੀ ਨਾਲ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਵੱਲ ਵੇਖਿਆ ਹੈ।
ਦੋਹੇਰਾ ਸ਼੍ਰੀ ਸਤਗੁਰ ਤੇ ਸਮੇਂ ਮੈਂ ਕੰਗਾ ਕਰਤ ਸੁਕੇਤ,
ਖਾਲਸਾ ਜੀ ਪੀਰ ਬੁੱਧੂ ਸ਼ਾਹ ਜੀ ਜਦੋਂ ਸਤਿਗੁਰਾਂ ਕੋਲ ਆਏ ਉਸ ਵੇਲੇ ਕਲਗੀਧਰ ਜੀ ਆਪਣੇ ਕੇਸਾਂ ਚ ਕੰਘਾ ਫੇਰ ਰਹੇ ਸਨ। ਦਸਵੇਂ ਪਾਤਸ਼ਾਹ ਮਹਾਰਾਜ ਜੀ ਕੰਘਾ अपने केसा च फिर रहे सन।
दस चुनी दस तार शुभ आगे तरी विशेष।
सतगुरां दे सेवादार ने ना दस्तार चुन के, खालसा जी दस्तार चुन के बन्नण दा हुक्म है रहतनामियां विच, पाग चुने चुन बांध के दस्तार जिहड़ी आ चुन के बन्ननी। आम करके अज दे सहद सिंघां नूं बहुतियां नूं पता भी नहीं होना कि दस्तार चुनी दी किवें, चुन चुन के बननी है, यानी कि सारी दस्तार नूं झाड़ के कला कला करके फिर उन्हूं चुन के फिर सीस ते सजाउणी, यह हुक्म है। अजकल साढ़े कई सिंघ इन्ने ज्यादा ढिले हो गए, आलसी हो गए कि जिवें सिर ते दस्तार बद्धी हुंदी आ उदां ही ला के रख दिंदे टोपी वांगू, ते फिर ला के उसे तरह ही रख के अगले दिन सवेरे जाना हुंदा उदां ही रख के ते लिशक पुशक जी ला के उत्ते सेंट जी पा के शरीर दे उत्ते टुर पैंदे ने। दस्तार एक एक पेच खोल के लानी है ते एक एक पेच बन के सीस ते सजाउणी, इहदे नाल सुरता बिरता भी कायम रहिंदा। ते जे उसे तरह आलसी कई कई एहो एहो जे भी कई सिंघ वेखे ने दास ने कि पांच पांच साल दियां उन्हां दियां पग्गां बद्धियां पईआं, पांच पांच साल हो गए ने पईआं, उह लैण ला के रखी, जिहड़ा दिल करदा वक्खरी दूजे दिन दी रंग उसे तरह बद्धी बधाई सिर दे उत्ते रख लैंदे ने। इस तरह दे भी कई हैण। तो गुरु साहब दी दस्तार चुण के रखी हुई सी, अगे गुरु साहब कंघा कर रहे सन ते जिहड़ी दस्तार सी ਉਹ ਚੁਣ ਕੇ ਮਹਾਰਾਜ ਜੀ ਦੇ ਅੱਗੇ ਸੇਵਾਦਾਰ ਨੇ ਰੱਖੀ ਹੋਈ ਹੈ।
ਬੁੱਧੂ ਸ਼ਾਹ ਸੁਣੀ ਜੀਏ ਧਨ ਆਦਿਕ ਵਤ ਜੋਏ।
ਮਹਾਰਾਜ ਜੀ ਕਹਿਣ ਲੱਗੇ, ਪੀਰ ਬੁੱਧੂ ਸ਼ਾਹ ਜੀ ਮੰਗੋ ਕੀ ਚਾਹੀਦਾ, ਧਨ ਆਦਿਕ ਵਸਤੂਆਂ ਜਿਹੜੀਆਂ ਨੇ ਪਦਾਰਥ ਨੇ, ਜੇ ਮਾਇਆ ਦੇ ਦਿਆਂਗੇ ਤੁਹਾਨੂੰ ਕੁਝ ਹੋਰ ਰੁਪਈਏ ਦੇ ਦਿਆਂਗੇ, ਇਹ ਜਿਹੜੀਆਂ ਵਸਤੂਆਂ ਹਨ
ਨਿਰੰਕਾਲ ਨਾ ਰਹਤੇ ਖਰਚੀ ਜੈ ਤੋਏ,
ਲੰਮੇ ਸਮੇਂ ਤੱਕ ਨਹੀਂ ਰਹਿਣੇ, ਇਹ ਤਾਂ ਖਰਚਿਆ ਜਾਣਾ ਖਤਮ ਹੋ ਜਾਣਾ।
ਬਹੁਤ ਪੁਸ਼ਤ ਕੇ ਕਾਮ ਜੋ ਆਵੇ ਵਤ ਉਦਾਰ।
ਤੁਸੀਂ ਕੋਈ ਐਸੀ ਵਸਤੂ ਮੰਗ ਲਓ ਜਿਹੜੀ ਤੁਹਾਡੇ ਕਈ ਪੁਸ਼ਤਾਂ ਦੇ ਕੰਮ ਆਵੇ, ਕਈ ਪੁਸ਼ਤਾਂ ਤੁਹਾਡੀ ਜਿਹੜੀਆਂ ਕਈ ਪੁਸ਼ਤਾਂ ਖਾਂਦੀਆਂ ਰਹਿਣ।
ਸੋ ਬਖਸ਼ੇ ਅਬ ਤੋਂ ਇੱਕੋ ਰੱਖੀਏ ਆਪ ਸੰਭਾਲ।
ਤੁਹਾਨੂੰ ਬਖਸ਼ਦੇ ਹਾਂ ਤੇ ਤੁਸੀਂ ਸੰਭਾਲ ਕੇ ਰੱਖ ਲੈਣਾ। तो पीर जी ने आख्या, महाराज फिर वह वस्तु दे दियो जेड़ी वस्तु तुहानू सब तो ज्यादा प्यारी लगती है। महाराज वह वस्तु फिर बख्श दियो जेड़ी तुहानू सब तो ज्यादा प्यारी लगती है।
इमकै गै दस्तार को शुभ ककरे जी रंग।
अरसा जी एदा कह के महाराज जी ने जेड़ी सतगुरां दी दस्तार पई सी ना, वह दस्तार ककरेजी रंग सी, उहदा ककरेजी जिहदे च लाल जिहा भाव मारे ते काला ਵਿੱਚ ਲਾਲ ਜਿਹਾ ਭਾਵ ਮਾਰੇ, ਉਹਨੂੰ ਕਕਰੇਜੀ ਰੰਗ ਕਹਿੰਦੇ। ਉਹ ਕਕਰੇਜੀ ਰੰਗ ਦੀ ਮਹਾਰਾਜ ਜੀ ਦੀ ਦਸਤਾਰ ਸੀ।
ਕੰਘਾ ਸਹਿਤ ਸੁਕੇ ਸੀ ਗਹੀ ਕਰ ਦੇ ਤਿੰਨ ਸੰਗ।
ਇੱਕ ਕੰਘਾ ਜਿਹੜਾ ਮਹਾਰਾਜ ਜੀ ਕੇਸ ਵਾਹ ਰਹੇ ਸਨ, ਕੇਸਾਂ ਦੇ ਸਮੇਤ ਕੰਘਾ, ਤੇ ਤੀਸਰੀ ਇੱਕ ਛੋਟੀ ਕਰਦ ਜਿਸ ਨੂੰ ਕਰਦ ਸ਼੍ਰੀ ਸਾਹਿਬ ਵੀ ਕਹਿੰਦੇ ਨੇ। ਤੀਸਰੀ ਕਰਦ ਇੱਕ ਦਸਤਾਰ, ਦੂਸਰਾ ਕੇਸਾਂ ਸਮੇਤ ਕੰਘਾ, ਔਰ ਤੀਸਰੀ ਕਰਦ, ਇਹ ਤਿੰਨ ਚੀਜ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ
ਬਖਸ਼ੀ। ਬੁੱਧੂ ਸ਼ਾਹ ਕੋ ਲੈਣ ਜੀ ਸੀਸ ਚੜਾਏ।
ਤਿੰਨੇ ਚੀਜ਼ਾਂ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਬਖਸ਼ੀਆਂ। ਤੋ ਪੀਰ ਬੁੱਧੂ ਸ਼ਾਹ ਜੀ ਨੇ ਤਿੰਨੇ ਵਸਤੂਆਂ ਆਪਣੇ ਸਿਰ ਦੇ ਉੱਤੇ ਰੱਖ ਕੇ ਇਹਨਾਂ ਦਾ ਸਤਿਕਾਰ ਕੀਤਾ। ਖਾਲਸਾ ਜੀ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਪਿਛਲੇ ਮਹੀਨੇ ਇਹ ਜਿਹੜੀਆਂ ਵਸਤੂਆਂ ਸਨ ਪੀਰ ਬੁੱਧੂ ਸ਼ਾਹ ਨੂੰ ਦਿੱਤੀਆਂ ਹੋਈਆਂ, ਆਪ ਸਾਰੀਆਂ ਸੰਗਤਾਂ ਨੇ ਦਰਸ਼ਨ ਕੀਤੇ, ਮਹੀਨਾ ਭਰ ਸਾਰੇ ਪੰਜਾਬ 'ਚ ਦਰਸ਼ਨ ਕਰਾਏ ਜਾਂਦੇ ਰਹੇ ਨੇ। ਇਹ ਉਹੀ ਵਸਤੂਆਂ ਨੇ ਜਿਹੜੀਆਂ ਗੁਰੂ ਕਲਗੀਧਰ ਜੀ ਨੇ ਦਿੱਤੀਆਂ ਸਨ। ਉਹ ਕੇਸਾਂ ਵਾਲਾ ਕੰਘਾ ਉਦਾਸ ਦੇ ਕੋਲ ਹੋ ਕੇ ਦਰਸ਼ਨ ਕੀਤੇ ਨੇ। ਦਸਤਾਰ ਵੀ ਮਹਾਰਾਜ ਜੀ ਦੀ ਕਕਰੇਜੀ ਰੰਗ ਦੀ ਹੈ, ਉਸੇ ਤਰ੍ਹਾਂ ਦੀ ਦਸਤਾਰ ਬਿਰਧ ਹੋ ਚੁੱਕੀ ਹੈ। ਫਿਰ ਇੱਕ ਛੋਟੀ ਕਰਦ ਜਿਹੜੀ ਮਹਾਰਾਜ ਜੀ ਕੇਸਾਂ 'ਚ ਰੱਖਿਆ ਕਰਦੇ ਸਨ, ਉਹ ਅੱਜ ਵੀ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ, ਜੋ ਹੁਣ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤਖ਼ਤ ਸਾਹਿਬ ਦੇ ਉੱਤੇ ਇਹ ਸਾਰੀਆਂ ਵਸਤੂਆਂ ਸੁਭਾਏਮਾਨ ਕੀਤੀਆਂ ਗਈਆਂ ਹਨ। ਇਹ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿੱਚ ਰਹੀਆਂ। ਜਦੋਂ ਨਾਭੇ ਦੇ ਰਾਜੇ ਨੇ ਵੇਖਿਆ ਕਿ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੇ ਜਿਹੜੇ ਅੱਗੇ ਬੱਚੇ ਸਨ ਉਹਨਾਂ ਦੀ ਕੁਝ ਹਾਲਤ ਖਸਤਾ ਸੀ, ਤੋ ਨਾਭੇ ਦੇ ਰਾਜੇ ਨੇ ਇਹ ਵਸਤੂਆਂ ਉਹਨਾਂ ਨੂੰ ਕੁਝ ਮਾਇਆ ਦੇ ਕੇ ਤੇ ਜਗੀਰ ਦੇ ਕੇ ਜਿਹੜੀ ਨਾਭੇ ਸਟੇਟ ਵੱਲੋਂ ਦਿੱਤੀ ਗਈ ਉਹ ਜਗੀਰ ਦੇ ਕੇ ਵਸਤੂਆਂ ਜਿਹੜੀਆਂ ਸਨ ਉਹਨਾਂ ਕੋਲੋਂ ਲੈ ਕੇ ਆਪਣੇ ਕੋਲ ਸਾਂਭ ਲਈਆਂ ਸਨ। ਗੁਰਦੁਆਰਾ ਸਰੋਪਾ ਸਾਹਿਬ ਵਿਖੇ ਇਹ ਸਾਰੀਆਂ ਵਸਤੂਆਂ ਸਜਾ ਦਿੱਤੀਆਂ ਸਨ, ਰੱਖ ਲਈਆਂ ਸਨ। ਇਸ ਤਰ੍ਹਾਂ ਫਿਰ ਇਹ ਗੁਰੂ ਘਰ ਦੇ ਵਿੱਚ ਆ ਗਈਆਂ। ਪਹਿਲਾਂ ਕਾਫੀ ਪੁਸ਼ਤਾ ਤੱਕ ਪੀਰ ਬੁੱਧੂ ਸ਼ਾਹ ਦੀ ਸੰਤਾਨ ਵਿੱਚ ਹੀ ਇਹ ਵਸਤੂਆਂ ਰਹੀਆਂ। ਤੋ ਮਹਾਰਾਜ ਜੀ ਨੇ ਤਿੰਨੇ ਵਸਤੂਆਂ, ਕੇਸਾਂ ਸਮੇਤ ਕੰਘਾ, ਦਸਤਾਰ ਤੇ ਇੱਕ ਛੋਟੀ ਕਰਦ ਜਿਹੜੀ ਕੇਸਾਂ ਵਿੱਚ ਦਸਤਾਰ ਚ ਰੱਖਦੇ ਸੀ ਗੁਰੂ ਕਲਗੀਧਰ ਜੀ, ਉਹ ਮਹਾਰਾਜ ਜੀ ਨੇ ਬਖਸ਼ੀ ਹੈ।
ਬਖਸ਼ੀ ਬੁੱਧੂ ਸ਼ਾਹ ਕੋ ਲੇਨ ਜਸੀਸ ਚੜਾਏ, ਬਾਰ ਬਾਰ ਬੰਧਨ ਕਰੇ ਹਿਰਦੈ ਰਿਓ ਹਰਖਾਏ।
ਆਪਣੇ ਸੀਸ ਉੱਤੇ ਇਹਨਾਂ ਵਸਤੂਆਂ ਨੂੰ ਚੜਾ ਕੇ ਬਾਰ ਬਾਰ ਪੀਰ ਬੁੱਧੂ ਸ਼ਾਹ ਜੀ ਇਹਨਾਂ ਵਸਤੂਆਂ ਨੂੰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ, ਨਮਸਕਾਰ ਕਰਦੇ ਨੇ।
ਰਾਖੋ ਭਲੇ ਸੰਭਾਲ ਕਰ ਬਦੈ ਖਾਲਸੇ ਰਾਜ।
ਮਹਾਰਾਜ ਜੀ ਕਹਿੰਦੇ ਪੀਰ ਜੀ ਨੂੰ ਸੰਭਾਲ ਕੇ ਰੱਖਿਓ, ਆਉਣ ਵਾਲੇ ਸਮੇਂ ਚ ਖਾਲਸੇ ਦਾ ਰਾਜ ਵਧੇਗਾ।
ਤਬ ਤੋਂ ਸੰਤਨ ਕੇ ਅਧਿਕ ਆਵੇ ਨਿਤ ਪ੍ਰਤ ਕਾਜ,
ਫਿਰ ਤੇਰੀ ਸੰਤਾਨ ਦੇ ਵਸਤੂਆਂ ਕੰਮ ਆਉਣਗੀਆਂ। ਖਾਲਸਾ ਇਹਨਾਂ ਵਸਤੂਆਂ ਦੇ ਦਰਸ਼ਨ ਕਰਕੇ ਮਾਇਆ ਭੇਟ ਕਰਿਆ ਕਰੇਗਾ।
ਇਮਕੈ ਦਰਬ ਅਨਾਏ ਕਰ ਦੀਨਸ ਪੰਜ ਹਜ਼ਾਰ।
ਇਹਦੇ ਤੋਂ ਇਲਾਵਾ 5000 ਰੁਪਈਆ ਮਹਾਰਾਜ ਜੀ ਨੇ ਖਜ਼ਾਨੇ ਚ ਮੰਗਵਾ ਕੇ ਉਹ ਵੀ ਪੀਰ ਬੁੱਧੂ ਸ਼ਾਹ ਜੀ ਨੂੰ ਦਿੱਤਾ ਹੈ।
ਓ ਮੁਰੀਦਨ ਸਭਨ ਕੋ ਜਿਨੋ ਕਰੀ ਰਨ ਕਾਰ।
ਮਹਾਰਾਜ ਜੀ ਕਹਿੰਦੇ ਆ 5000 ਰੁਪਈਆ ਤੁਸੀਂ ਆਪਣੇ ਮੁਰੀਦਾਂ ਵਿਚ ਵੰਡ ਦਿਓ, ਜਿਨ੍ਹਾਂ ਨੇ ਜੰਗ ਯੁੱਧ ਦਾ ਬੜਾ ਭਾਰੀ ਕੰਮ ਕੀਤਾ ਹੈ।
ਸਿਰੇ ਪਾਓ ਸਮਦਾਏ ਲੈ ਕਰ ਸੰਤੁਸ਼ਟ ਵਿਸਾਲ।
ਸਿਰੇ ਪਾਓ ਮੰਗਾਏ ਸਾਰਿਆਂ ਨੂੰ ਮਹਾਰਾਜ ਜੀ ਨੇ ਸਿਰੇ ਪਾਓ ਬਖਸ਼ੇ ਹਨ।
ਰੁਖਸਦ ਕੀਨੇ ਮਾਨ ਯੁੱਧ ਅਧਿਕ ਹਰਖ ਕੇ ਨਾਲ।
ਔਰ ਬੜੇ ਮਾਣ ਤੇ ਸਤਿਕਾਰ ਨਾਲ ਪੀਰ ਬੁੱਧੂ ਸ਼ਾਹ ਜੀ ਨੂੰ ਰੁਖਸਤ ਕੀਤਾ ਹੈ।
ਬਾਰ ਬਾਰ ਕਰ ਬੰਦਨਾ ਗਯੋ ਸਡੋਰੇ ਧਾਮ।
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਪੀਰ ਬੁੱਧੂ ਸ਼ਾਹ ਜੀ ਸਡੋਰੇ ਚਲੇ ਗਏ।
ਪੂਰ ਮੁਰੀਦਨ ਕਾਮਨਾ ਸਰੇ ਸਬਨ ਕੇ ਕਾਮ।
ਸਾਰੇ ਮੁਰੀਦਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ, ਸਭ ਦੇ ਕੰਮ ਸਵਰ ਗਏ।
ਕੰਧ ਬਿਖੈ ਰੱਖ ਤਾਏ ਕੋ ਤਾਂ ਮੈਂ ਦੀਨ ਚਿਨਾਏ।
ਪੀਰ ਬੁੱਧੂ ਸ਼ਾਹ ਦਾ ਦੁਸ਼ਮਣ ਬਣ ਗਿਆ ਜਿਹੜਾ ਸਡੋਰੇ ਦਾ ਰਹਿਣ ਵਾਲਾ ਅਸਮਾਨ ਖਾਂ ਉੱਥੋਂ ਦਾ ਨਵਾਬ ਸੀ, ਉਹ ਦੁਸ਼ਮਣ ਬਣ ਗਿਆ ਕਿ ਇਹਨੇ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਪੀਰ ਬੁੱਧੂ ਸ਼ਾਹ ਨੇ। ਤੋ ਪੀਰ ਬੁੱਧੂ ਸ਼ਾਹ ਤੇ ਉਹਨੇ ਹਮਲਾ ਕਰ ਦਿੱਤਾ। ਤੋ ਪੀਰ ਜੀ ਨੇ ਇਹਨਾਂ ਵਸਤੂਆਂ ਨੂੰ ਸੰਭਾਲਣ ਵਾਸਤੇ ਕੰਧ ਚ ਰੱਖ ਕੇ ਚਿਣ ਦਿੱਤਾ। ਇਹ ਜਿਹੜੀਆਂ ਵਸਤੂਆਂ ਸਨ, ਤਿੰਨੇ ਚੀਜ਼ਾਂ ਕੰਧ ਵਿੱਚ ਰੱਖ ਕੇ ਚਿਣ ਕੇ ਸਾਂਭ ਦਿੱਤੀਆਂ ਕਿ ਵਸਤੂਆਂ ਦੀ ਬੇਅਦਬੀ ਨਾ ਹੋਵੇ।
8-10 ਸਹਿ ਸਤਰਾ ਵਿਕੈ ਉਚਕ ਗਿਰੀ ਸੁਜਾਏ।
ਕਹਿੰਦੇ 1870 ਸੰਮਤ ਬਿਕਰਮੀ ਵਿੱਚ ਅਚਾਨਕ ਉਹ ਕੰਧ ਡਿੱਗ ਪਈ। 1870 ਤੱਕ ਕਹਿੰਦੇ ਉਹ ਕੰਧ ਵਿੱਚ ਵਸਤੂਆਂ ਰਹੀਆਂ ਤੇ ਅਚਾਨਕ 1870 ਦੇ ਵਿੱਚ ਉਹ ਕੰਧ ਡਿੱਗ ਪਈ।
ਨਿਕਸੀ ਤਬ ਸੰਦੂਕੜੀ ਹੁਕਮ ਪੱਤਰ ਪੱਟ ਜਾਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹਦੇ ਵਿੱਚੋਂ ਸੰਦੂਕੜੀ ਬਾਹਰ ਨਿਕਲੀ ਤੇ ਉਹ ਸੰਦੂਕੜੀ ਦੇ ਵਿੱਚ ਹੁਕਮਨਾਮਾ ਵੀ ਸੀ ਦਸਵੇਂ ਪਾਤਸ਼ਾਹ ਦਾ ਲਿਖਿਆ ਹੋਇਆ।
ਰਹਿਤ ਹੋ ਤੋ ਕਵੀ ਜਿਸ ਨਿਕਟ ਸੋ ਸਰਦਾਰ ਮਾਨ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਜਗਾਦਰੀ ਰਹਿੰਦੇ ਸੀ ਬੂੜੀਏ ਨਗਰ ਚ, ਉਥੋਂ ਜਿਹੜਾ ਸਰਦਾਰ ਸੀ ਉਹ ਸਿੱਖ ਰਿਆਸ ਸੀ ਪਹਿਲਾਂ ਬੂੜੀਏ ਦੇ ਇਲਾਕੇ ਦੀ। ਤੋ ਭਾਈ ਸੰਤੋਖ ਸਿੰਘ ਜੀ ਆਪਣੀ ਅੱਖਾਂ ਵੇਖੀ ਇਹ ਸਾਰੀ ਕਥਾ ਦੱਸ ਰਹੇ ਨੇ। ਕਹਿੰਦੇ ਜਿਸ ਸਰਦਾਰ ਦੇ ਨੇੜੇ ਮੈਂ ਉਸ ਵੇਲੇ ਬੂੜੀਏ ਨਗਰ ਚ ਰਹਿੰਦਾ ਸੀ,
ਪੁਰਬ ਲਿਆਏ ਸੁਤਹਾ ਦੇਖੀ ਸਭਨ ਪਛਾਣ।
ਕਹਿੰਦੇ ਪਹਿਲਾਂ ਉਹ ਵਸਤੂਆਂ ਉਸ ਸਰਦਾਰ ਦੇ ਕੋਲ ਲਿਆਂਦੀਆਂ ਗਈਆਂ ਬੂੜੀਏ ਰਿਆਸਤ ਵਿੱਚ ਸਡੋਰੇ ਤੋਂ, ਉਹਨਾਂ ਸਾਰੀਆਂ ਵਸਤੂਆਂ ਨੂੰ ਵੇਖਿਆ, ਦਰਸ਼ਨ ਕੀਤੇ।
ਮਾਨੀ ਸਿਰ ਧਰ ਦੇਤ ਬੇ ਬਹੁਤ ਸਿੱਖ ਧਨ ਕੋ ਦਾਨ।
ਬਹੁਤ ਸਾਰੀ ਸੰਗਤ ਆਈ ਦਰਸ਼ਨ ਕਰਨ ਵਾਸਤੇ, ਹਜ਼ਾਰਾਂ ਰੁਪਈਆ ਲੋਕਾਂ ਨੇ ਲਿਆ ਕੇ ਇਹਨਾਂ ਵਸਤੂਆਂ ਨੂੰ ਭੇਟ ਕੀਤਾ।
ਸੰਤਤ ਬੁੱਧੂ ਸ਼ਾਹ ਕੀ ਅਵਲੋ ਤਾਂ ਅਲੰਬ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਵਸਤੂਆਂ ਜਿਹੜੀਆਂ ਸਨ ਉਹ ਪੀਰ ਬੁੱਧੂ ਸ਼ਾਹ ਦੀ ਸੰਤਾਨ ਨੂੰ ਦੇ ਦਿੱਤੀਆਂ ਮੁੜ ਕੇ, ਔਰ ਉਹ ਸੰਤਾਨ ਦੇ ਕੋਲ ਭਾਈ ਸਾਹਿਬ ਦੇ ਸਮੇਂ ਉਦੋਂ ਉਹਨਾਂ ਦੇ ਕੋਲ ਹੀ ਸਨ ਇਹ ਵਸਤੂਆਂ। ਬਾਅਦ ਵਿੱਚ ਨਾਭੇ ਦੇ ਰਾਜੇ ਨੇ ਇਹ ਵਸਤੂਆਂ ਲੈ ਲਈਆਂ ਸਨ। ਉਸ ਤੋਂ ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖੀ ਆ ਉਦੋਂ ਇਹ ਸਾਰੀਆਂ ਵਸਤੂਆਂ ਪੀਰ ਬੁੱਧੂ ਸ਼ਾਹ ਦੀ ਸੰਤਾਨ ਦੇ ਕੋਲ ਹੀ ਸਨ।
ਕਰਤ ਜੀਵ ਕਾ ਤਿਸੀ ਤੇ ਪਾਵਤ ਦਰਬ ਕਦੰਬ।
ਭਾਈ ਸਾਹਿਬ ਕਹਿੰਦੇ ਵੀ ਉਹਦੇ ਨਾਲ ਹੀ ਉਹਨਾਂ ਦੀ ਜੀਵਕਾ ਚੱਲਦੀ, ਉੱਥੋਂ ਹੀ ਉਹਨਾਂ ਨੂੰ ਮਾਇਆ ਮਿਲਦੀ ਹੈ, ਸੰਗਤ ਆਉਂਦੀ ਹੈ, ਦਰਸ਼ਨ ਭੇਟਾ ਭੇਟ ਕਰਦੀ ਹੈ।
ਦੋਏਰਾ ਸੰਮਤ ਬੀਤੇ ਆਏ ਸੋ हमको दर्श दिखाए।
संतोख सिंह जी कहते जदों संमत बतीत हो गया उस वेले वो वस्तुआं सानू भी विखाईया। भाई साहब कहते ना वस्तुआं दे निशानियां दे दर्शन मैं भी कीते।
बुद्धोशा प्रसंग को पाके ओ सकल मनाए।
भाई पीर बुद्धू शाह दा फिर सारा प्रसंग जेड़ा सी ओ असी बखियान कीता, ओ असी इस प्रकार नल कथन कीता। तो इस प्रकार नल भाई संतोख सिंह जी ने पीर बुद्धू शाह नू जेड़ियां बख्शिशां मिलियां ओदा जिक्र कीता है।